ਸਰਕਾਰ ਨੇ ਪਲੰਗ ਦਿੱਤਾ ਹੈ, ਮੈਨੂੰ ਦਿੱਤਾ ਹੈ ਨਾ? ਕਹਿਣ ਲੱਗੇ ਖਾਂ, ਕਹਿੰਦੇ ਨੇ ਮੈਂ ਹੁਕਮ ਕਰਨਾ ਇਹਨੂੰ ਪਾਣੀ ਚ ਸੱਟ ਦਿਓ। ਉਹ ਨਾ ਪਾਣੀ ਸੱਟ ਦਿੱਤਾ, ਜਦੋਂ ਉਹ ਪਲੰਗ ਪਾਣੀ ਸੱਟਿਆ, ਨੌਕਰਾਂ ਨੂੰ ਪਿੱਛੋਂ ਸ਼ਾਹੂਕਾਰ ਨੇ ਪੁੱਛਿਆ ਜਦੋਂ ਵਾਪਸ ਆਇਆ ਵੀ ਨਾਮਦੇਵ ਦਾ ਪਰਿਵਾਰ ਖੁਸ਼ ਸੀ? ਬੰਦਾ ਪੁੱਛਦਾ ਹੀ ਹੈ ਨਾ ਕਿ ਮੈਂ ਪਲੰਗ ਭੇਟਾ ਕੀਤਾ, ਉਹ ਕਿੰਨੇ ਖੁਸ਼ ਸਨ? ਕਹਿਣ ਲੱਗੇ ਪਲੰਗ ਤਾਂ ਘਰ ਪਹੁੰਚੇ ਨੀ। ਕਹਿੰਦੇ ਨੇ ਗਿਆ ਕਿੱਥੇ? ਕਹਿੰਦੇ ਨੇ ਰਸਤੇ ਤੇ ਪਾਣੀ ਦਾ ਭਰਿਆ ਦਰਿਆ ਆ, ਉਹਦੇ ਵਿੱਚ ਸੱਟ ਦਿੱਤਾ, ਪਲੰਗ ਤਾਂ ਤੇਰਾ ਡੁੱਬ ਗਿਆ। ਹੁਣ ਉਹਨੂੰ ਦੁੱਖ ਲੱਗਾ, ਉਹ ਨਾਮਦੇਵ ਜੀ ਕੋਲ ਆਇਆ। ਕਹਿਣ ਲੱਗਾ ਭਗਤ ਜੀ ਇੱਕ ਬੇਨਤੀ ਹੈ ਕਿ ਮੇਰਾ ਬੱਚਾ ਰੋਜ਼ ਪਲੰਗ ਤੇ ਸੌਂਦਾ ਹੈ ਤੇ ਅੱਜ ਉਹ ਜਿੱਦ ਪਿਆ ਕਰਦਾ, ਪਲੰਗ ਮੈਂ ਆਪ ਜੀ ਨੂੰ ਭੇਟਾ ਕਰ ਦਿੱਤਾ, ਇੱਕ ਰਾਤ ਪਲੰਗ ਤੁਸੀਂ ਵਾਪਸ ਦੇ ਦਿਓ, ਕੱਲ ਨੂੰ ਮੈਂ ਪਲੰਗ ਤਿਆਰ ਉਹ ਜਿਹਾ ਕਰਾ ਲਵਾਂਗਾ, ਸਿਰਫ ਅੱਜ ਰਾਤ ਨਿਆਣੇ ਨੇ ਸੌਣਾ ਨਹੀਂ। ਭਗਤ ਜੀ ਖੱਸ ਪਏ, ਬਾਹੋਂ ਪਕੜਿਆ, ਦਰਿਆ ਦੇ ਕਿਨਾਰੇ ਲੈ ਆਏ, ਨਜ਼ਰ ਭਰ ਕੇ ਤੱਕਿਆ ਤੇ ਅਨਗਿਣਤ ਪਲੰਗ ਚਮਕਣ ਪਏ। ਕਹਿਣ ਲੱਗੇ ਸ਼ਾਹੂਕਾਰਾ ਜਿਹੜਾ ਤੇਰਾ ਆਪਣਾ ਉਹਨੂੰ ਪਹਿਚਾਨ ਲੈ, ਮੈਨੂੰ ਪਤਾ ਨਹੀਂ ਤੇਰਾ ਕਿਹੜਾ ਸੀ। ਇਹ ਹੁਣ ਜੇ ਕਹੀਏ ਹੀਰੇ ਘਾਟ ਵਾਲੀ ਘਟਨਾ, ਉਹ ਸਮਰੱਥ ਗੁਰੂ ਏ ਭਾਈ, ਪੜ੍ਹੋ ਕਦੀ ਸ਼ਬਦ ਏ, ਜੋ ਗੁਰ ਦਿਓ ਤਾਂ ਦਿਓ ਰਾਹ ਫਿਰੈ। ਉਹਦੇ ਵਿੱਚ ਇੱਕ ਤੋਕ ਆਉਂਦੀ, ਜੋ ਗੁਰ ਦਿਓ ਤਾਂ ਸੇਜ ਨਿਕਸਾਈ। ਜੇ ਸਮਰੱਥ ਪਰਮਾਤਮਾ ਵੱਲ ਹੋਵੇ ਤੇ ਦਰਿਆਵਾਂ ਵਿੱਚ ਡੁੱਬੀਆਂ ਹੋਈਆਂ ਸੇਜਾਂ ਵੀ ਅਨਗਣਤ ਬਣਾ ਦਿੰਦਾ। ਕਹਿਣ ਲੱਗੇ ਤੇਰਾ ਫੁਰਨਾ ਕਿ ਹੀਰਾ ਮੇਰਾ ਡੁੱਬ ਗਿਆ ਜਾਂ ਝਾਤੀ ਮਾਰ। ਉਹਨੇ ਗੋਦਾਵਰੀ ਵਿੱਚ ਝਾਤੀ ਮਾਰੀ ਤੇ ਪੂਰੀ ਦੀ ਪੂਰੀ ਗੋਦਾਵਰੀ ਹੀਰਿਆਂ ਨਾਲ ਭਰੀ ਹੋਈ ਸੀ, ਚਮਕਦੀ ਪਈ। ਕਹਿਣ ਲੱਗੇ ਆਪਣਾ ਚੁੱਕ ਕੇ ਲਿਆਵੀ। ਉਹ ਵਾਪਸ ਆ ਗਿਆ, ਮਹਾਰਾਜ ਜੀ ਨੇ ਕਿਹਾ ਚੁੱਕਿਆ ਨਹੀਂ? ਕਹਿੰਦਾ ਹੇ ਸਤਿਗੁਰੂ, ਹੀਰੇ ਇਤਨੇ ਪਏ ਨੇ, ਮੈਂ ਪਹਿਚਾਣ ਹੀ ਨਹੀਂ ਸਕਿਆ ਕਿ ਮੇਰਾ ਹੀਰਾ ਕਿਹੜਾ ਹੈ। ਕਹਿਣ ਲੱਗੇ ਅਨਗਿਣਤ ਹੁੰਦਿਆਂ ਸਾਡੀ ਪਕੜ ਕੋਈ ਨਹੀਂ, ਤੂੰ ਇੱਕ ਹੀਰਾ ਭੇਟ ਕਰਕੇ ਉਹਦੇ ਪਿੱਛੇ ਤੁਰਿਆ ਫਿਰਨਾ, ਤੇਰਾ ਮਨ ਕਿੱਥੇ ਟਿਕਿਆ ਹੋਇਆ? ਇੱਥੇ ਹਜ਼ੂਰ ਨੇ ਹੀਰਾ ਕਾਟ ਦੀਵਾਨ ਲਾਇਆ। ਇਸ ਤੋਂ ਬਾਅਦ ਗੁਰਦੇਵ ਆਏ ਨੇ ਨਦੇੜ ਵੱਲ, ਜਿੱਥੇ ਬੰਦਾ ਘਾਟ ਹੈ, ਇੱਥੇ ਹਜ਼ੂਰ ਆ ਪਹੁੰਚੇ। ਮਾਤਾ ਸਾਹਿਬ ਕੌਰ ਹਜ਼ੂਰ ਦੇ ਨਾਲ ਨੇ। ਇਸ ਤੋਂ ਅੱਗੇ ਫਿਰ ਅਸੀਂ ਤੁਰਾਂਗੇ ਉਸ ਸਥਾਨ ਵੱਲ। ਬੰਦਾ ਘਾਟ ਆਏ ਨੇ ਤੇ ਗੋਦਾਵਰੀ ਦੇ ਬਿਲਕੁਲ ਕਿਨਾਰੇ ਤੇ ਹੈ ਬਾਬਾ ਬੰਦਾ ਘਾਟ। ਸਤਿਗੁਰੂ ਆ ਪਹੁੰਚੇ, ਥਾਂ ਬੜੀ ਰਮਣੀਕ ਸੀ, ਚਾਰ ਚੁਫੇਰੇ ਰੁੱਖ ਤੇ ਬਿਲਕੁਲ ਗੋਦਾਵਰੀ ਖਹਿ ਕੇ ਲੰਘਦੀ ਹੈ ਨਿਰਮਲ ਨੀਰ। ਗੁਰੂ ਜੀ ਸਿੰਘਾਂ ਨੂੰ ਨਾਲ ਲਿਆ ਤੇ ਇਸ ਮਾਧੋ ਦਾਸ ਬੈਰਾਗੀ ਦੇ ਪਲੰਗ ਤੇ ਜਾ ਬੈਠੇ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਉਹਦੀ ਸਾਧਨਾ ਬੜੀ ਸੀ, ਉਹ ਸਾਧਨਾ ਨਾਲ ਭਿੱਜਾ ਪਿਆ। ਡਾਕਟਰ ਗੰਡਾ ਸਿੰਘ ਨੇ ਲਿਖਿਆ ਕਿ ਅਸਲ ਵਿੱਚ ਉਹ ਕੱਚੀ ਧਾਤ ਸੀ, ਉਹਨੂੰ ਮਾਂਜਣ ਵਾਲਾ ਤੇ ਚਮਕਾਉਣ ਵਾਲਾ ਕੋਈ ਨਹੀਂ ਸੀ ਮਿਲਿਆ। ਅੱਜ ਗੁਰੂ ਗੋਬਿੰਦ ਸਿੰਘ ਆਏ ਨੇ ਉਹਨੂੰ ਕੱਚੇ ਨੂੰ ਮਾਂਜ ਕੇ ਪੱਕਿਆਂ ਕਰਕੇ ਸੰਸਾਰ ਦੇ ਭਲੇ ਵਾਸਤੇ ਤੋਰਨਗੇ। ਹਜ਼ੂਰ ਪਲੰਗ ਤੇ ਬੈਠੇ ਤੇ ਮਾਧੋ ਦਾਸ ਬੈਰਾਗੀ ਸਮਾਧੀ ਸੀ। ਤੁਹਾਨੂੰ ਸਭ ਨੂੰ ਪਤਾ ਕਿ ਇਹਦਾ ਜਨਮ ਰਜੌਰੀ ਦਾ ਹੈ, ਰਾਜਪੂਤਾਂ ਦਾ ਮੁੰਡਾ ਸੀ, ਖਰਨੀ ਮਰ ਗਈ, ਅੰਦਰ ਬੈਰਾਗ ਆਇਆ, ਇਹ ਤੁਰ ਪਿਆ। ਇਹਨੇ ਜ਼ਿੰਦਗੀ ਚ ਤਿੰਨ ਗੁਰੂ ਧਾਰਨ ਕੀਤੇ, ਪਹਿਲਾ ਜਾਨਕੀ ਪ੍ਰਸਾਦ, ਜੁਦਾ ਰਾਮਦਾਸ ਤੇ ਤੀਸਰਾ ਔਗੜਨਾਥ। ਔਗੜਨਾਥ ਨਾਸਕ ਵਿੱਚ ਇਹਨੂੰ ਮਿਲਿਆ ਸੀ, ਉਹਨੇ ਇੱਕ ਗ੍ਰੰਥ ਦਿੱਤਾ ਸੀ ਜਿਹਦੇ ਵਿੱਚ ਕਰਾਮਾਤਾਂ ਨੂੰ ਕਮਾਉਣ ਵਾਲੇ ਮੰਤਰ ਲਿਖੇ ਹੋਏ ਸਨ। ਇਹ ਕਰਾਮਾਤੀ ਬਣ ਗਿਆ, ਹਜ਼ੂਰ ਪਲੰਗ ਤੇ ਬੈਠੇ। ਇਹਦੇ ਡੇਰੇ ਦੇ ਸਾਧੂਆਂ ਨੇ ਥੋੜਾ ਬਹੁਤਾ ਰੌਲਾ ਪਾਉਣਾ ਸ਼ੁਰੂ ਕੀਤਾ। ਹੁਣ ਸ਼ਸਤਰਧਾਰੀ ਸਿੰਘ ਸਨ, ਉਹ ਸਾਧੂ ਡਰ ਕੇ ਭੱਜ ਉੱਠੇ। ਮਾਧੋ ਦਾਸ ਬੈਰਾਗੂਈ ਨੂੰ ਜਾ ਕੇ ਝੰਜੋੜ ਕੇ ਕਹਿੰਦੇ ਨੇ ਤੂੰ ਸਮਾਧੀ ਲਾਈ ਬੈਠਾ ਹੈ, ਡੇਰੇ ਦੀਆਂ ਬਰਬਾਦੀਆਂ ਹੋ ਗਈਆਂ। ਉਹਨੇ ਕਿਹਾ ਹੋਇਆ ਕੀ? ਕਹਿੰਦਾ ਫਲ ਫਰੂਟ ਜਿੰਨਾ ਕੁਛ ਸੀ ਫਲ ਉਹ ਸਾਰੇ ਤੋੜੀ ਬੈਠੇ ਨੇ, ਉਹਨਾਂ ਨੇ ਕਿਰਪਾਨਾਂ ਪਾਈਆਂ, ਲੰਮੇ ਲੰਮੇ ਕੇਸ ਨੇ, ਪਰ ਕਹਿੰਦਾ ਜਿਹੜਾ ਉਹਨਾਂ ਦਾ ਆਗੂ ਹੈ ਨਾ ਬੈਠਾ ਤੇਰੇ ਪਲੰਗ ਤੇ ਵੇ ਤੇ ਉਹਨੂੰ ਵੇਖਿਆ ਠੰਡ ਪੈਂਦੀ। ਉਹਨੇ ਕੀ ਕੀਤਾ? ਆਪਣੀ ਕਰਾਮਾਤ ਦੀ ਸ਼ਕਤੀ ਨਾਲ ਪਲੰਗ ਉਡਾਉਣਾ ਚਾਹਿਆ। ਜਿੱਥੇ ਸਮਰੱਥ ਗੁਰੂ ਬੈਠਾ ਹੋਵੇ, ਗੁਰ ਜੈਸਾ ਨਾਹੀ ਕੋ ਦੇਵ, ਸਭ ਤੇ ਵੱਡਾ ਸਤਿਗੁਰੂ ਨਾਨਕ, ਉੱਥੇ ਪਲੰਗ ਕਦੀ ਖਿਲੇਗਾ? ਉਹਨੇ ਅਨੇਕਾਂ ਕਰਾਮਾਤਾਂ ਵੀਰ ਭੇਜੇ ਪਰ ਪਲੰਗ ਹੀ ਲਿਆ ਨਹੀਂ। ਅਖੀਰ ਗੁਰੂ ਜੀ ਦੇ ਚਰਨਾਂ ਵਿੱਚ ਆ ਗਿਆ, ਪਲੰਗ ਤੇ ਨਹੀਂ ਬੈਠਾ, ਬਿਲਕੁਲ ਚਰਨਾਂ ਚ ਆ ਕੇ ਬਹਿ ਗਿਆ। ਤੇ ਉੱਥੇ ਪ੍ਰਿੰਸ ਡਾਕਟਰ ਗੰਡਾ ਸਿੰਘ ਲਿਖਦੇ ਨੇ, ਉਹਨੇ ਪਹਿਲਾ ਸਵਾਲ ਕੀਤਾ ਕਿ ਤੁਸੀਂ ਕੌਣ ਹੋ? ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਆਪਣੇ ਮਨ ਨੂੰ ਪੁੱਛ ਮੈਂ ਕੌਣ ਹਾਂ। ਕਹਿੰਦਾ ਮਨ ਨੂੰ ਪੁੱਛਾ? ਹਜ਼ੂਰ ਨੇ ਕਿਹਾ ਪੜਚੋਲ ਆਪਣੇ ਆਪ ਨੂੰ, ਤੂੰ ਮੈਂ ਕੌਣ ਹਾਂ? ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਸਤਿਗੁਰੂ ਹੱਸ ਪਏ, ਕਹਿਣ ਲੱਗੇ ਹਾਂ। ਇਹ ਕਿਉਂ ਕਿਹਾ? ਇੱਕ ਸਾਧੂ ਰਾਮਦਾਸ ਹੋਇਆ, ਉਹਦੀ ਇਸ ਮਾਧੋ ਦਾਸ ਤੇ ਰੱਜ ਕੇ ਤੁਹੀਨ ਕੀਤੀ। ਪਹਿਲਾਂ ਆਸਨ ਦਿੱਤਾ, ਉਹਨੂੰ ਪ੍ਰਸ਼ਾਦ ਪਾਣੀ ਛਕਾਇਆ, ਫਿਰ ਉਹਦੇ ਆਸਨ ਨੂੰ ਚੁੱਕ ਕੇ ਜ਼ਮੀਨ ਤੇ ਉਹਨੂੰ ਪਟਕਾ ਕੇ ਮਾਰਿਆ। ਉਹਨੇ ਲੰਘਦਿਆਂ ਕਿਹਾ ਸੀ, ਹਰ ਇੱਕ ਦੀ ਬੇਇੱਜ਼ਤੀ ਕਰਨ ਵਾਲਿਆ, ਜਿੱਦਣ ਕਲਗੀਆਂ ਵਾਲਾ ਆ ਗਿਆ, ਤੇਰੀਆਂ ਸ਼ਕਤੀਆਂ ਦੀ ਤਾਕਤ ਨੇ ਵੀ ਖੁੰਡਿਆ ਹੋ ਜਾਣਾ। ਉਹਨੂੰ ਡਰ ਬਹਿ ਗਿਆ, ਕਲਗੀਆਂ ਵਾਲਾ ਕੌਣ? ਕਹਿੰਦਾ ਤੁਸੀਂ ਗੁਰੂ ਗੋਬਿੰਦ ਸਿੰਘ ਹੋ? ਸੱਚੇ ਪਾਤਸ਼ਾਹ ਜੀ ਨੇ ਕਿਹਾ ਹਾਂ। ਕਹਿਣ ਲੱਗੇ ਕਿਵੇਂ ਇੱਧਰ ਆਏ? ਹਜ਼ੂਰ ਨੂੰ ਪੁੱਛਦਾ। ਕਹਿਣ ਲੱਗੇ ਤੈਨੂੰ ਆਪਣਾ ਸਿੰਘ ਸਜਾਣਾ ਆ। ਤੂੰ ਕੌਣ? ਚਰਨ ਪਕੜ ਕੇ ਕਹਿਣ ਲੱਗਾ ਮੈਂ ਤੇਰਾ ਬੰਦਾ ਵਾਂ, ਹੁਣ ਬੰਦੇ ਨੂੰ ਹੁਕਮ ਕਰੋ ਮੈਂ ਕਮਾਉਣਾ ਕੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ। ਬਹਾਦਰ ਸ਼ਾਹ ਬੇਈਮਾਨੀ ਕਰਦਾ ਪਿਆ ਸੀ, ਮੈਂ ਤਾਂ ਇਹ ਬੇਨਤੀ ਕੀਤੀ। ਹਜ਼ੂਰ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਹਨੇ ਕਿਹਾ ਮੈਂ ਬੰਦਾ ਵਾਂ। ਕਹਿਣ ਲੱਗੇ ਜੇ ਬੰਦਾ ਵੇ ਤੇ ਕੰਮ ਵੀ ਬੰਦਿਆਂ ਵਾਲੇ ਕਰ। ਸ਼ਸਤਰ ਸੱਟ ਕੇ ਕਰਾਮਾਤਾਂ ਕਰਕੇ ਲੋਕਾਂ ਨੂੰ ਡਰਾਉਣ ਵਾਲਿਆ, ਪਕੜ ਸ਼ਸਤਰ ਤੇ ਪੰਜਾਬ ਦੀ ਧਰਤੀ ਤੇ ਹਜ਼ੂਰ ਨੇ ਥਾਪੜਾ ਦੇ ਕੇ ਤੋਰ ਲੱਗੇ। ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਤੀਰ ਆਪਣੇ ਪੱਥੇ ਵਿੱਚੋਂ ਦਿੱਤੇ। ਪੰਜ ਸਿੰਘ, ਬਾਬਾ ਵਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਰਣ ਸਿੰਘ, ਭਾਈ ਦਇਆ ਸਿੰਘ, ਭਾਈ ਦਇਆ ਸਿੰਘ ਪੰਜ ਪਿਆਰਿਆਂ ਵਾਲੇ ਨਹੀਂ, ਤੇ ਪੰਜਵਾਂ ਭਾਈ ਰਾਮ ਸਿੰਘ। ਪੰਜ ਸਿੰਘ ਦਿੱਤੇ ਨਿਸ਼ਾਨ, ਦਿੱਤਾ ਪੰਜ ਤੀਰ ਦਿੱਤੇ, ਤੇ ਗੁਰਦੇਵ ਨੇ ਸਮਝਾਇਆ ਲਾਹੌਰ ਦੀ ਧਰਤੀ ਸੰਬੰਧੀ, ਸਮਝਾਇਆ ਸਰਹੰਦ ਦੀ ਧਰਤੀ ਸੰਬੰਧੀ, ਸਮਝਾਇਆ ਚਮਕੌਰ ਦੀ ਗੜੀ ਸੰਬੰਧੀ। ਫਿਰ ਹਜ਼ੂਰ ਦੇ ਚਰਨਾਂ ਵਿੱਚੋਂ ਉਹ ਬੈਰਾਗੀ ਤੋਂ ਬੰਦਾ ਸਿੰਘ ਬੋਲਿਆ, ਕਹਿਣ ਲੱਗਾ ਮਹਾਰਾਜ ਸਿਰ ਤੇ ਹੱਥ ਤੂੰ ਰੱਖੀ, ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਰੱਖ ਦਿਆਂ। ਹਜ਼ੂਰ ਨੇ ਉਹਨੂੰ ਉਥੋਂ ਤੋਰ ਦਿੱਤਾ। ਆਪ ਗੁਰਦੇਵ ਨਦੇੜ ਦੀ ਧਰਤੀ ਤੇ ਵਿਚਰਦੇ ਪਏ ਨੇ। ਇੱਥੇ ਹੀ ਬੰਦਾ ਘਾਟ ਦੇ ਬਿਲਕੁਲ ਨਜ਼ਦੀਕ ਇੱਕ ਹੈ ਨਗੀਨਾ ਘਾਟ, ਇੱਕ ਹੀਰਾ ਘਾਟ ਹੈ, ਇੱਕ ਨਗੀਨਾ ਘਾਟ ਹੈ। ਜਿਹੜੇ ਆਮ ਇਤਿਹਾਸਕਾਰ ਨੇ ਉਹ ਕਹਿੰਦੇ ਨੇ ਲੱਖੀ ਸ਼ਾਹ ਵਣਜਾਰਾ, ਵਣਜਾਰਾ ਸਿੱਖ ਸੀ ਪਰ ਉਹਦਾ ਨਾਮ ਸੀ ਗੁਰਦਿੱਤ। ਉਸ ਵਣਜਾਰੇ ਸਿੱਖ ਨੇ ਹਜ਼ੂਰ ਦੇ ਚਰਨਾਂ ਵਿੱਚ ਨਗੀਨਾ ਭੇਟ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਨਗੀਨਾ ਚੁੱਕ ਕੇ ਗਦਾਰੀ ਵੀ ਸੜ ਦਿੱਤਾ। ਇਹ ਦੋ ਘਟਨਾਵਾਂ ਨੇ, ਹੀਰਾ ਘਾਟ ਤੇ ਨਗੀਨਾ ਘਾਟ, ਵੱਖਰੇ ਵੱਖਰੇ ਅਸਥਾਨ ਨੇ। ਤੇ ਮੈਂ ਬੇਨਤੀ ਕੀਤੀ, ਬਚਪਨ ਵਿੱਚ ਗੰਗਾ ਵਿੱਚ ਕੰਗਣ ਸੱਟਦੇ ਨੇ ਉਦੋਂ ਕੋਈ ਪਕੜ ਨਹੀਂ, ਤੇ ਅੱਜ ਪ੍ਰਭ ਪੁਰਖ ਪਿਆਨਾ ਕਰ ਲੱਗਿਆ ਹੀਰੇ ਤੇ ਨਗੀਨੇ ਪਾਣੀ ਵੀ ਸੜਦੇ ਨੇ ਕੋਈ ਪਕੜ ਨਹੀਂ, ਕਿਉਂਕਿ ਗੁਰੂ ਗੋਬਿੰਦ ਸਿੰਘ ਤਾਂ ਤਮਾਸ਼ਾ ਵੇਖਣ ਵਾਸਤੇ ਆਏ ਨੇ, ਤਮਾਸ਼ਾ ਬੰਨ ਵਾਸਤੇ ਨਹੀਂ ਆਏ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗ ਤਮਾਸ਼ਾ। ਉਹਨੇ ਵੀ ਇਹ ਫੁਰਨਾ ਬਣਾਇਆ ਮੈਂ ਅਮੀਰ। ਯਾਦ ਰੱਖੋ ਇਹ ਦੋ ਗੱਲਾਂ ਇੱਕ ਗੱਲ ਕਹਿੰਦੀਆਂ ਨੇ, ਕਦੀ ਵੀ ਗੁਰੂ ਚਰਨਾਂ ਵਿੱਚ ਭੇਟਾ ਸਮਰਪਿਤ ਕਰਕੇ ਇਹ ਨਾ ਫੁਰਨੇ ਬਣਾਈਏ ਕਿ ਆਖਰ ਜੋ ਮੈਂ ਗੁਰਦੁਆਰੇ ਦੇ ਕੇ ਆਇਆ ਹੋਣਾ ਇਹ ਤੇ ਕਿਸੇ ਦਿੱਤਾ ਹੀ ਨਹੀਂ ਹੋਣਾ, ਮੇਰੇ ਵਰਗਾ ਦਾਨੀ ਕੋਈ ਨਹੀਂ। ਹੀਰਾ ਦੇਣ ਵਾਲੇ ਨੂੰ ਹੀਰੇ ਦੇ ਭੰਡਾਰ ਦਿਖਾ ਦਿੱਤੇ, ਤੇ ਨਗੀਨਾ ਦੇਣ ਵਾਲੇ ਨੂੰ ਕਹਿਣ ਲੱਗੇ ਉਹ ਕਿਉਂ ਝੁਰੀ ਜਾਣਾ ਜਾਂ ਗੋਦਾਵਰੀ ਵਿੱਚ ਝਾਤੀ ਮਾਰ, ਜਿਹੜਾ ਤੇਰਾ ਆਪਣਾ ਉਹ ਚੁੱਕ ਕੇ ਲੈ। ਉਹਨੇ ਨਗੀਨੇ ਦੇਖੇ, ਹਜ਼ੂਰ ਦੇ ਚਰਨਾਂ ਵਿੱਚ ਆ ਡਿੱਗਾ। ਹਜ਼ੂਰ ਨੇ ਨਗੀਨਾ ਘਾਟ ਦੇ ਨਾਲ ਹੀ ਜਿਹੜੀਆਂ ਹੋਰ ਵਾਪਰਦੀਆਂ ਘਟਨਾਵਾਂ ਨੇ, ਇੱਕ ਹੈ ਮਾਲ ਟੇਕਰੀ। ਇੱਥੇ ਲੱਕੜ ਸ਼ਾਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਨੇ ਉਹਨੂੰ ਤੋਰਿਆ ਸੀ, ਪੰਜਾਬ ਦੀ ਧਰਤੀ ਤੋਂ ਗਿਆ ਸੀ। ਰਵਾਇਤ ਕਹਿੰਦੀ ਹੈ ਕਿ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਖਜ਼ਾਨਾ ਹੈ, ਰਵਾਇਤ ਇਹ ਕਹਿ ਰਹੀ ਹੈ। ਤੇ ਮੇਰਾ ਖਿਆਲ ਇਹ ਤਰਕ ਨਹੀਂ ਕਰਨਾ ਚਾਹੀਦਾ, ਇਹ ਸਾਡੀ ਅਕਲ ਤੋਂ ਬਾਹਰੀ ਗੱਲ ਹੈ। ਲੱਕੜ ਸ਼ਾਹ ਉੱਥੇ ਰੋਜ਼ ਝਾੜੂ ਲਾਉਂਦਾ ਹੈ। ਹਜ਼ੂਰ ਨੇ ਕਿਹਾ ਉਸ ਖਜ਼ਾਨੇ ਤੇ ਜਾ ਕੇ ਤੂੰ ਟਿਕ। ਭਾਵੇਂ ਇੱਕ ਇਤਿਹਾਸਕਾਰ ਨੇ ਵੀ ਲਿਖਿਆ ਇਹ ਜਾਨੀ ਕੋ ਜਾਨੀ ਮਿਲਾ ਦੇ, ਇਹ ਉਹ ਫਕੀਰ ਸੀ। ਨਹੀਂ, ਉਹ ਫਕੀਰ ਤਾਂ ਹਰਗੋਬਿੰਦਪੁਰੇ ਉਹਦਾ ਅਸਥਾਨ ਹੈ। ਇਹ ਲੱਕੜ ਸ਼ਾਹ ਕਿਹਾ ਜਾਂਦਾ ਬੁੱਢਣ ਸ਼ਾਹ ਦਾ ਚੇਲਾ ਸੀ। ਇਹਨੂੰ ਕਿਹਾ ਤੂੰ ਇੱਥੇ ਝਾੜੂ ਲਾਣਾ। ਅਸਥਾਨ ਸੀ ਗੁਰੂ ਨਾਨਕ ਸਾਹਿਬ ਦਾ, ਇਹ ਝਾੜੂ ਲਾਉਂਦਾ ਸੀ ਤੇ ਰੋਜ਼ ਸੋਨੇ ਦੀਆਂ ਨੂੰ ਮੋਹਰਾਂ ਮਿਲਦੀਆਂ ਸਨ। ਉਹ ਕਿੱਥੋਂ ਆਉਂਦੀਆਂ ਕਿਵੇਂ ਆਉਂਦੀਆਂ ਗੁਰੂ ਕੀ ਗੱਤ ਗੁਰੂ ਜਾਣੇ, ਪਰ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਏ ਇੱਥੇ ਸਿੱਖਾਂ ਨੇ, ਇਹਦੇ ਤੋਂ ਮੁੱਕਰ ਨਹੀਂ ਸਕਦੇ। ਅਸੀਂ ਜੇ ਸਮਝੀਏ ਵੀ ਬੰਦਾ ਕਦੀ ਡੋਲਦਾ ਨਹੀਂ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿ ਦਿੱਤਾ ਸੀ ਸਾਡੀਆਂ ਤਨਖਾਹਾਂ ਦੇਵੋ। ਹਜ਼ੂਰ ਨੇ ਮਾਲ ਟੇਕਰੀ ਵਾਲੀ ਥਾਂ ਤੇ ਕਿਰਪਾ ਕੀਤੀ, ਉਸ ਲੱਕੜ ਸ਼ਾਹ ਫਕੀਰ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ, ਉਹਨੂੰ ਪ੍ਰਤੀਤ ਆਈ ਤੇ ਮਨ ਚ ਆਇਆ ਖਜ਼ਾਨੇ ਦਾ ਮਾਲਕ ਆ ਗਿਆ ਹੈ, ਤੇ ਬੇਨਤੀ ਕਰਕੇ ਕਿਹਾ ਮਹਾਰਾਜ ਮੈਂ ਤਾਂ ਤੇਰੇ ਖਜ਼ਾਨੇ ਦਾ ਝਾੜੂ ਬਰਦਾਰ ਹਾਂ, ਮਾਲਕ ਤਾਂ ਆਪ ਜੀ ਕੋ। ਹਜ਼ੂਰ ਨੇ ਮਾਲ ਟੇਕਰੀ ਵਾਲੀ ਥਾਂ ਨੂੰ ਖੁਦਵਾਇਆ, ਉਥੋਂ ਖਜ਼ਾਨਾ ਮਿਲਿਆ ਤੇ ਜਿੱਥੇ ਗੁਰਦੁਆਰਾ ਸੰਗਤ ਸਾਹਿਬ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਢਾਲਾਂ ਭਰ ਕੇ ਸਿੱਖਾਂ ਨੂੰ ਵੀ ਖਜ਼ਾਨਾ ਵੰਡਿਆ ਤੇ ਕਹਿੰਦੇ ਨੇ ਬਹਾਦਰ ਸ਼ਾਹ ਦੀ ਫੌਜ ਨੂੰ ਵੀ ਖਜ਼ਾਨਾ ਦਿੱਤਾ। ਰਵਾਇਤ ਕਹਿੰਦੀ ਏ ਕਿ ਬਾਕੀ ਖਜ਼ਾਨਾ ਉੱਥੇ ਹੀ ਢੱਕ ਦਿੱਤਾ ਗਿਆ। ਹੁਣ ਵਾਹਿਗੁਰੂ ਮੈਂ ਫਿਰ ਬੇਨਤੀ ਕਰਾਂ, ਇਹ ਗੁਰੂ ਦੇ ਚੋਜ ਗੁਰੂ ਜਾਣੇ, ਅਸੀਂ ਖੰਡਨ ਨਾ ਕਰਨ ਤੁਰੀਏ। ਕਹਿਣ ਲੱਗੇ ਖਜ਼ਾਨਾ ਰਹਿਣ ਦਿਓ, ਉਥੋਂ ਦਾ ਇਤਿਹਾਸ ਕਹਿੰਦਾ। ਹਜ਼ੂਰ ਨੇ ਕਿਹਾ 96 ਕਰੋੜ ਖਾਲਸਾ ਸਜੇਗਾ ਤੇ 2.5 ਦਿਨ ਦਾ ਲੰਗਰ ਇਸ ਖਜ਼ਾਨੇ ਵਿੱਚੋਂ ਚੱਲੇਗਾ। ਸਤਿਗੁਰੂ ਸਮਰੱਥ, ਉਥੇ ਦੋ ਅਸਥਾਨ ਇਹ ਨੇ ਮਾਲ ਟੇਕਰੀ ਤੇ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਸੰਗਤ ਸਾਹਿਬ, ਜਿੱਥੇ ਸੰਗਤ ਦਰਸ਼ਨ ਕਰਦੀ ਹੈ। ਇਸ ਤੋਂ ਅੱਗੇ ਹੈ ਸ਼ਿਕਾਰ ਘਾਟ। ਜਦੋਂ ਸ਼ਿਕਾਰ ਘਾਟ ਦੇ ਦਰਸ਼ਨ ਕਰਨੇ ਆ, ਜੋ ਇਤਿਹਾਸ ਕਹਿੰਦਾ, ਨਵੀਨ ਕਹਿੰਦੇ ਨੇ ਗੁਰੂ ਜੀ ਸ਼ਿਕਾਰ ਖੇਡਦੇ ਸਨ, ਇੱਥੇ ਵਿਸ਼ਰਾਮ ਕਰਦੇ ਸਨ ਕਿਉਂਕਿ ਡਰ ਲੱਗਦਾ ਹੈ ਉਹ ਗੱਲ ਕਰਨ ਤੋਂ। ਪਰ ਉਥੋਂ ਦਾ ਜੋ ਹਕੀਕਤ ਹੈ, ਜੋ ਜ਼ਮੀਨੀ ਇਤਿਹਾਸ ਹੈ, ਉਹ ਕਹਿੰਦਾ ਇਹ ਉਹ ਸਥਾਨ ਹੈ ਜਿੱਥੇ ਹਜ਼ੂਰ ਨੇ ਭਾਈ ਮੂਲੇ ਦਾ ਉਧਾਰ ਕੀਤਾ ਸੀ। ਪਹਿਲੇ ਜਾਮੇ ਚ ਵਿਛੜਿਆ ਹੈ, ਹਜ਼ੂਰ ਖੁਦ ਘਰ ਗਏ, ਇਹਨੇ ਕਾਗਜ਼ ਤੇ ਲਿਖ ਵੀ ਦਿੱਤਾ ਸੀ ਕਿ ਮਰਨਾ ਸੱਚ ਤੇ ਜਿਉਣਾ ਝੂਠ, ਪਰ ਹੱਸ ਕੇ ਕਿਹਾ ਸੀ ਮਰਦਾਨਿਆਂ ਲਿਖ ਜ਼ਰੂਰ ਦਿੱਤਾ ਪਰ ਅਮਲੀ ਜੀਵਨ ਚ ਨਹੀਂ ਉਹ ਮਿਲਣਾ। ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ। ਹਜ਼ੂਰ ਇਹਦੇ ਕੋਲ ਗਏ ਗੁਰੂ ਨਾਨਕ ਸਾਹਿਬ, ਮੂਲਾ ਅੰਦਰ ਲਕਾ ਦਿੱਤਾ ਸਿਆਲਕੋਟ। ਦਾਤਾਰ ਨੇ ਆਵਾਜ਼ ਦਿੱਤੀ ਸੀ ਮੂਲਿਆ, ਅਸੀਂ ਤੈਨੂੰ ਲੈਣ ਆਏ ਆ, ਸਾਡੇ ਨਾਲ ਚੱਲ। ਘਰ ਵਾਲੀ ਨੂੰ ਕਹਿ ਦਿੱਤਾ ਕਹਿ ਦੇਣਾ ਘਰ ਨਹੀਂ। ਹਜ਼ੂਰ ਨੇ ਫਿਰ ਆਵਾਜ਼ ਦਿੱਤੀ, ਪਹਿਲੇ ਜਾਮੇ ਚ ਭਾਈ ਮੂਲੇ ਦੀ ਘਰ ਵਾਲੀ ਨੇ ਹਜ਼ੂਰ ਨੂੰ ਕਿਹਾ ਪਹਿਲਾ ਜਾਮਾ ਹਜ਼ੂਰ ਦਾ, ਕਹਿਣ ਲੱਗੀ ਘਰ ਨਹੀਂ। ਸੁਬਹਿਕਨ ਕਹਿ ਦਿੱਤਾ ਜੇ ਘਰ ਨਹੀਂ ਤੇ ਫਿਰ ਨਹੀਂ ਹੋਵੇਗਾ। ਸੱਚਮੁੱਚ ਉਹਨੂੰ ਸੱਪ ਨੇ ਡੰਗ ਮਾਰਿਆ, ਉਹਦੀ ਮੌਤ ਹੋਈ। ਹਜ਼ੂਰ ਦੇ ਚਰਨਾਂ ਚ ਲੈ ਕੇ ਆਈ, ਉਹਨੇ ਰੁਦਨ ਕੀਤਾ, ਕਰਮ ਗਤੀ ਸੀ। ਕਹਿਣ ਲੱਗੇ ਨਹੀਂ ਅੱਜ ਨਹੀਂ, 10ਵਾਂ ਜਾਮਾ ਆਵਾਂਗੇ, ਇਹਦਾ ਉਧਾਰ ਕਰਾਂਗੇ। ਹਜ਼ੂਰ ਨਦੇੜ ਦੀ ਧਰਤੀ ਤੇ ਪਹੁੰਚੇ, ਇੱਥੇ ਇੱਕ ਖਰਗੋਸ਼ ਨਿਕਲਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਉਸ ਖਰਗੋਸ਼ ਦੇ ਪਿੱਛੇ ਦੌੜੇ। ਹਜ਼ੂਰ ਨੇ ਕਿੰਨੀ ਦੂਰ ਜਾ ਕੇ ਉਹਦੇ ਪਿੱਛੇ ਦੌੜ ਕੇ ਉਹਦਾ ਸ਼ਿਕਾਰ ਕੀਤਾ। ਜੇ ਸਿੱਖਾਂ ਨੇ ਪੁੱਛਿਆ ਮਹਾਰਾਜ ਇਹਦੇ ਪਿੱਛੇ ਇੰਨਾ ਕਿਉਂ, ਕਹਿਣ ਲੱਗੇ ਆਖਰ ਇਹ ਕਦੀ ਮੇਰਾ ਸੀ ਤੇ ਮੈਂ ਆਪਣੇ ਨੂੰ ਰੁਲਦਿਆਂ ਨਹੀਂ ਦੇਖਣਾ ਚਾਹੁੰਦਾ, ਮੈਂ ਇਹਦਾ ਉਧਾਰ ਕਰਨਾ ਆ। ਇਹ ਉਹ ਭਾਈ ਮੂਲਾ ਹੈ ਜਿਹੜਾ ਪਹਿਲੇ ਜਾਮੇ ਵਿੱਚ ਸਾਡੇ ਸਾਹਮਣੇ ਬੇਮੁਖ ਹੋਇਆ ਸੀ। ਯਾਦ ਰੱਖਿਓ, ਅਸੀਂ ਭੱਜ ਜਾਂਗੇ ਕਿਤੇ ਵੀ, ਪਰ ਸਮਰੱਥ ਗੁਰੂ ਨੇ ਬਾਂਹ ਕਦੀ ਨਹੀਂ ਜੇ ਛੱਡਣੀ। ਜੇ ਅਸੀਂ ਸੋਚੀਏ ਨਾ, ਅੱਜ ਜਿਹੜਾ ਗੁਰਸਿੱਖ ਬਣਿਆ, ਬਾਬਾ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ, ਉਹ ਡੋਲ ਗਿਆ, ਥਿੜ ਗਿਆ, ਕਿੱਥੇ ਥਿੜਕ ਕੇ ਭੱਜੇਗਾ? ਮੇਰੇ ਗੁਰੂ ਨੇ ਫਿਰ ਵੀ ਉਹਦਾ ਪਾਰ ਉਤਾਰਾ ਕਰਨਾ ਹੈ। ਭਾਈ ਮੂਲੇ ਦਾ ਉਧਾਰ ਕੀਤਾ। ਉਹ ਅਸਥਾਨ ਜਿੱਥੇ ਗੁਰਦੁਆਰਾ ਨਾਨਕ ਸਰ ਹੈ, ਇਹ ਵੀ ਸ਼ਬਦ ਜ਼ਰੂਰ ਕਹਿ ਦਈਏ, ਉੱਥੇ ਰਵਾਇਤ ਹੈ ਗੁਰੂ ਨਾਨਕ ਸਾਹਿਬ ਦੇ ਚਰਨ ਪਏ, ਇੱਕ ਕੋੜੀ ਨੂੰ ਆਰਾਮ ਮਿਲਿਆ। ਉੱਥੇ ਜਲ ਅੱਜ ਵੀ ਸਰੋਵਰ ਉੱਥੇ ਕਾਇਮ ਹੈ। ਸੱਚੇ ਪਾਤਸ਼ਾਹ ਜੀ ਦੇ ਉਸ ਪਾਸੇ ਆਈਏ ਜਿਹੜਾ 300 ਸਾਲ ਪਹਿਲਾਂ ਇਹ ਘਟਨਾ ਵਾਪਰੀ। ਪਿਛਲੇ ਦਿਨ ਅਸੀਂ ਗਏ, ਭਾਈ ਸਾਹਿਬ ਹੁਣੀ ਨਾਲ ਸੰਸਾਰੇ ਬੈਠੇ ਕਥਾ ਕੀਤੀ। ਦੇਖੋ ਮੈਂ ਫਿਰ ਬੇਨਤੀ ਕਰਾਂ, ਗਿਆਨ ਦੀ ਕੋਈ ਸੀਮਾ ਨਹੀਂ, ਅਸੀਂ ਸੀਮਾ ਵਿੱਚ ਹਾਂ। ਉੱਥੇ ਭਾਈ ਸਾਹਿਬ ਜਿਹੜੇ ਗੁਰੂ ਕੇ ਰਹਿ ਰਸੀਏ ਨੇ ਨਾ, ਉਹਨਾਂ ਨੇ ਆਪਾਂ ਨੂੰ ਉਹ ਕਾਗਜ਼ ਵੀ ਦਿੱਤਾ ਸੀ ਇਤਿਹਾਸ, ਉਹਦੇ ਉੱਤੇ ਪਹਿਲਾਂ ਤਾਂ ਲੱਗੀ ਏ ਮੋਹਰ, ਦੇਗੋ ਤੇਗੋ ਵਾ ਫਤਿਹ ਨੁਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ। ਅੱਗੇ ਲਿਖਿਆ ਹੈ ਸਾਖੀ ਦਸਵੇਂ ਪਾਤਸ਼ਾਹ ਕੇ ਕਾਰਨ ਕੀ, ਕਾਰਨ ਕਰਨੇ ਕੀ, ਤੇ ਉਹ ਹਕੀਕਤ ਵਿੱਚ ਉਹਦਾ ਮੈਂ ਕੁਰਸੀ ਨਾਮਾ ਦੇਖਿਆ, ਉਹ ਭਾਈ ਜੀਵਨ ਦਾਸ ਜੀ ਦੀ ਅੰਸ਼ ਵਿੱਚੋਂ ਉਹ ਸੱਜਣ, ਉਹ ਉਸ ਦਿਨ ਤੋਂ ਰਹਿ ਰਾਸ ਕਰਦੇ ਨੇ ਜਿਸ ਦਿਨ ਹਜ਼ੂਰ ਨੇ ਪਿਆਨਾ ਕੀਤਾ, ਉਦਨ ਵੀ ਉਹਨਾਂ ਦੇ ਵੱਡੇ ਨੇ ਰਹਿ ਰਾਸ ਕੀਤੀ ਸੀ। ਉਹ ਅੱਗੇ ਮੈਂ ਬੇਨਤੀ ਕਰਨਾ, ਸੱਚੇ ਪਾਤਸ਼ਾਹ ਇੱਥੇ ਜਦੋਂ ਕਿਰਪਾ ਕਰ ਰਹੇ ਨੇ ਤੇ ਮਾਤਾ ਸਾਹਿਬ ਕੌਰ ਜੀ ਦਾ ਅਸਥਾਨ ਹੈ, ਉਹਨੂੰ ਅਸੀਂ ਤਪ ਅਸਥਾਨ ਕਹਿੰਦੇ ਹਾਂ, ਦਾਤਾਰ ਉਸ ਅਸਥਾਨ ਤੇ ਰੋਜ਼ ਜਾਂਦੇ ਨੇ, ਦੀਵਾਨ ਸਜਦਾ। ਜਦੋਂ ਅਸੀਂ ਵੀ ਸਾਰੇ ਗਏ ਉਸ ਅਸਥਾਨ ਤੇ, ਮਾਤਾ ਜੀ ਦੇ ਦਰ ਦੇ ਦਰਸ਼ਨ ਕੀਤੇ। ਤਪ ਅਸਥਾਨ ਹੈ ਤੁਹਾਡੇ ਨੇੜੇ, ਲੁਧਿਆਣੇ ਤੋਂ ਆ ਮੁੱਲਾਪੁਰ ਨੂੰ ਜਾਈਏ, ਰਸਤੇ ਚ ਇੱਕ ਪਿੰਡ ਹੈ, ਇੱਥੋਂ ਦੇ ਇੱਕ ਨਿਹੰਗ ਸਿੰਘ ਬਾਬਾ ਜੀ, ਉਹਨੇ ਬਾਬਾ ਮਿੱਤ ਸਿੰਘ ਜੀ ਪਹਿਲੀ ਸੇਵਾ ਉਹਨਾਂ ਨੇ ਉੱਥੇ ਸ਼ੁਰੂ ਕੀਤੀ ਸੀ। ਉਸ ਤੋਂ ਪਹਿਲਾਂ ਇੱਕ ਸਿੰਘ ਸੀ, ਉਹ ਵੀ ਇਤਿਹਾਸ ਲਿਖਿਆ, ਮਾਤਾ ਜੀ ਇੱਥੇ ਰੋਜ਼ ਅੰਮ੍ਰਿਤ ਵੇਲੇ ਗੋਦਾਵਰੀ ਚ ਇਸ਼ਨਾਨ ਕਰਦੇ ਨੇ, ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਤੋਂ ਬਾਅਦ ਸਿਮਰਨ ਵੀ ਜੁੜ ਜਾਂਦੇ, ਬੰਦਗੀ ਚ ਜੁੜਦੇ ਨੇ। ਉੱਥੇ ਜੁੜ ਕੇ ਦੇਖਿਓ ਸੱਚਮੁੱਚ, ਜੇ ਜਦੋਂ ਗਏ, ਮੈਂ ਆਪਣੇ ਦਿਲ ਦੀ ਇੱਕ ਆਵਾਜ਼ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਪਿਤਾ ਦੇ ਸਥਾਨ ਬਹੁਤ ਨੇ, ਆਨੰਦਪੁਰ ਸਾਹਿਬ ਜਿੱਥੇ ਜਿੱਥੇ ਗੁਰਦੇਵ ਗਏ, ਮਾਂ ਦਾ ਸਥਾਨ ਰੋਹਤਾਸ ਹੈ, ਆਨੰਦਪੁਰ ਪ੍ਰੋਪਰ ਥਾਂ ਨਹੀਂ ਕੋਈ ਮਿਲਦਾ ਪਿਆ, ਜਾਂ ਦਿੱਲੀ ਜਿੱਥੇ ਮਾਤਾ ਜੀ ਦੇ ਚੋਲੇ ਨੂੰ ਸੰਕੋਚਿਆ ਗਿਆ। ਤਪ ਵਾਲਾ ਅਸਥਾਨ ਹੈ ਹਜ਼ੂਰ ਸਾਹਿਬ, ਇਹ ਕੇਵਲ ਕਹਿਣ ਮਾਤਰ ਨਹੀਂ ਕਿ ਉਹ ਖਾਲਸੇ ਦੀ ਮਾਂ ਨੇ, ਸੱਚਮੁੱਚ ਉੱਥੇ ਜਾਂਦਿਆਂ ਕਦੀ ਮਾਤਾ ਦੀ ਗੋਦ ਵਿੱਚ ਬੈਠੋ ਤੇ ਅਨੁਭਵ ਇਹ ਕਰੋ ਕਿ ਮਾਤਾ ਸਾਹਿਬ ਕੌਰ ਜੀ ਬੈਠੇ ਨੇ, ਅਸੀਂ ਉਹਦੇ ਬੱਚੇ ਮਾਂ ਦੇ ਚਰਨਾਂ ਵਿੱਚ ਆ ਕੇ ਬੈਠੇ ਹਾਂ। ਤੇ ਇੱਕ ਇੱਥੇ ਬੇਨਤੀ ਹੋਰ ਜੋ ਉੱਥੇ ਮੈਂ ਕੀਤੀ ਸੀ ਰਿਪੀਟ ਕਰਦਿਆਂ, ਬੱਚਾ ਗਲਤੀ ਕਰਦਾ ਕਈ ਵਾਰੀ, ਪਿਤਾ ਨੂੰ ਪਿਓ ਨੂੰ ਫੇਸ ਨਹੀਂ ਕਰ ਸਕਦਾ ਕਿਉਂਕਿ ਉਹਨੇ ਗੁਨਾਹ ਕੀਤਾ ਹੁੰਦਾ, ਪਿਤਾ ਨੂੰ ਕਿਵੇਂ ਫੇਸ ਕਰਿਓ, ਸਾਹਮਣੇ ਨਹੀਂ ਜਾ ਸਕਦਾ, ਤੇ ਮਾਂ ਦਾ ਪੱਲੂ ਪਕੜਦਾ ਪਿੱਛੇ ਪਿੱਛੇ ਤੁਰਦਾ, ਤੇ ਜਦੋਂ ਮਾਂ ਕਹਿੰਦੀ ਹੈ ਕਿਉਂ ਮੇਰੇ ਪਿੱਛੇ ਆਏ, ਤੇ ਫਿਰ ਉਹ ਦੱਸ ਦਿੰਦਾ ਮਾਂ ਮੇਰੇ ਤੋਂ ਇਹ ਭੁੱਲ ਹੋ ਗਈ, ਮੇਰੇ ਬਾਪੂ ਤੋਂ ਮੈਨੂੰ ਬਖਸ਼ਵਾ ਦੇ। ਪਰ ਮਾਂ ਕੋਲ ਇੱਕ ਜੁਗਤ ਹੈ, ਉਹ ਇੱਕੋ ਦਮ ਨਹੀਂ ਬਖਸ਼ਵਾ ਵੀ ਦਿੰਦੀ ਏ, ਆਪਣੇ ਸਾਈ ਨੂੰ ਦੱਸ ਵੀ ਦਿੰਦੀ ਏ, ਜੇ ਜਾਓਗੇ ਮਾਤਾ ਦੇ ਚਰਨਾਂ ਚ ਬੈਠੋ ਜਿੱਥੇ ਮਾਂ ਨੇ ਕਮਾਈ ਕੀਤੀ ਤੇ ਮਾਂ ਅੱਜ ਟਿਕੀ ਗਏ, ਉੱਥੇ ਬੇਨਤੀ ਕਰੀਏ ਮਾਂ ਅਸੀਂ ਲਾਇਕ ਨਹੀਂ, ਪਰ ਪਿਤਾ ਜੀ ਤੁਹਾਡੀ ਝੋਲੀ ਵਿੱਚ ਸਾਨੂੰ ਪਾ ਗਏ, ਅਸੀਂ ਤੁਹਾਡੇ ਬੱਚੇ ਹਾਂ। ਪਤਾ ਨਹੀਂ ਜ਼ਿੰਦਗੀ ਵਿੱਚ ਕਿੰਨੀਆਂ ਕੁ ਭੁੱਲਾਂ ਕੀਤੀਆਂ ਨੇ ਤੇ ਕਿੰਨਾ ਕਰਨੀਆਂ ਨੇ, ਪਰ ਸੋਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨਾ ਰੱਖ ਤੇਤੇ। ਮਾਂ ਇੱਕ ਕਿਰਪਾ ਕਰ, ਬਾਪੂ ਨੂੰ ਕਹਿ ਕੇ ਸਾਨੂੰ ਔਗਣਾ ਨਾਲ ਭਰਿਆ ਹੋਇਆ ਨੂੰ ਬਖਸ਼ਵਾ ਦੇ, ਉੱਥੇ ਬਹਿ ਕੇ ਘੜੀ ਸਿਮਰਨ ਕਰੀਏ ਖਾਂ, ਮਾਂ ਦੀ ਥਾਂ ਹੈ ਉੱਥੇ, ਲੰਗਰ ਵੀ ਜ਼ਰੂਰ ਛਕੀ। ਮੈਨੂੰ ਭਾਈ ਸਾਹਿਬ ਦੀ ਬਲਦੇਵ ਸਿੰਘ ਦੀ ਗੱਲ ਬੜੀ ਚੰਗੀ ਲੱਗੀ, ਉੱਥੇ ਜਦੋਂ ਅਸੀਂ ਤੁਰੇ ਦਰਸ਼ਨ ਕੀਤੇ ਮਾਤਾ ਜੀ ਦੇ ਸਥਾਨ ਤੇ ਤੁਰ ਪਏ, ਕਿਉਂਕਿ ਹਜ਼ੂਰ ਰੋਜ਼ ਉੱਥੇ ਜਿੰਨੀ ਦੇਰ ਤੱਕ ਮਾਤਾ ਜੀ ਰਹੇ ਨੇ, 9 ਮਹੀਨੇ 9 ਦਿਨ ਇਹ ਸਮਾਂ ਬਣਦਾ ਘੜੀਆਂ, ਹਜ਼ੂਰ ਰੋਜ਼ ਜਾਂਦੇ ਸਨ। ਮਾਤਾ ਜੀ ਨੇ ਬੰਦਗੀ ਤੋਂ ਵਿਹਲੇ ਹੋਣਾ ਤੇ ਫਿਰ ਗੁਰਦੇਵ ਜੀ ਲਈ ਲੰਗਰ ਤਿਆਰ ਕਰਨਾ, ਸੱਚੇ ਪਾਤਸ਼ਾਹ ਜੀ ਨੇ ਲੰਗਰ ਛਕਣਾ। ਅੱਜ ਵੀ ਉਹ ਸਥਾਨ ਹੈ ਜਿੱਥੇ ਗੁਰੂ ਜੀ ਲੰਗਰ ਛਕਦੇ ਸਨ, ਉਹਨਾਂ ਨੇ ਸਬੈਕਨ ਇਹ ਗੱਲ ਕਹੀ, ਲੰਗਰ ਤਾਂ ਛਕਿਆ ਸੀ, ਕਹਿਣ ਲੱਗੇ ਲੰਗਰ ਛਕ ਲਈਏ। ਮੇਰੇ ਮਨ ਚੋਂ ਆਵਾਜ਼ ਨਿਕਲੀ ਛਕ ਕੇ ਤਾਂ ਆਏ ਹਾਂ, ਕਹਿਣ ਲੱਗੇ ਜਿੰਨਾ ਮਰਜ਼ੀ ਕੁਛ ਛਕਿਆ ਹੋਵੇ, ਜਿਹੜਾ ਮਾਂ ਦੀਆਂ ਬੁਰਕੀਆਂ ਦਾ ਸਵਾਦ ਉਹ ਕਿਤੋਂ ਵੀ ਨਹੀਂ ਮਿਲਦਾ ਹੁੰਦਾ। ਸੱਚ ਹੈ ਉਹ ਮਾਤਾ ਸਾਹਿਬ ਕੌਰ ਜੀ ਦਾ ਸਥਾਨ ਜਿਹਦੀ ਸੇਵਾ ਗੁਰੂ ਕੇ ਨਿਹੰਗ ਸਿੰਘ ਕਰਦੇ ਨੇ। ਅੱਜ ਕੱਲ ਵੀ ਨਿਹੰਗ ਸਿੰਘ ਨੇ, ਪਰ ਦੇਖੋ ਆਪ ਜੀ ਗਏ ਹੋ, ਮਾਤਾ ਜੀ ਦੇ ਤਪ ਸਥਾਨ ਤੋਂ ਥੱਲੇ ਉਹਨਾਂ ਭੋਰਾ ਬਣਾਇਆ ਇੱਕ ਹੋਰ, ਉੱਥੇ 24 ਘੰਟੇ ਇੱਕ ਨਿਹੰਗ ਸਿੰਘ ਮਾਲਾ ਪਕੜ ਕੇ ਬੈਠਾ, ਮੂਲ ਮੰਤਰ ਦਾ ਪਾਠ ਕਰੀ ਜਾ ਰਿਹਾ, ਨਿਰੰਤਰ ਜੰਪ ਚੱਲਦਾ ਪਿਆ। ਹਜ਼ੂਰ ਮਾਤਾ ਸਾਹਿਬ ਕੌਰ ਜੀ ਦੇ ਕੋਲ ਆ ਜਾਏ। ਕਾਰਨ ਕਰਨ ਤੋਂ ਪਹਿਲਾਂ ਲੰਗਰ ਛਕਿਆ, ਮਾਤਾ ਜੀ ਕੋਲ ਚਰਨਾਂ ਚ ਬੈਠੇ ਨੇ, ਕਹਿਣ ਲੱਗੇ ਅਸੀਂ ਹੁਣ ਆਪਣੇ ਚੋਲੇ ਨੂੰ ਸੰਕੋਚਣਾ ਹੈ, ਤੁਸੀਂ ਇੱਕ ਕੰਮ ਕਰੋ, ਇਸ ਥਾਂ ਤੇ ਟਿਕੋ ਨਾ, ਤੁਸੀਂ ਚਲੇ ਜਾਓ ਵਾਪਸ। ਮਾਤਾ ਸਾਹਿਬ ਕੌਰ ਜੀ ਦਾ ਅੰਦਰ ਭਾਰ ਆਇਆ, ਪਹਿਲਾਂ ਤਾਂ ਬੋਲੇ ਕੁਛ ਨਹੀਂ, ਬਿਰਖਾ ਹੈ, ਬੈਰਾਗ ਹੈ। ਹਜ਼ੂਰ ਨੇ ਕਿਹਾ ਤੁਸੀਂ ਵਾਪਸ ਚਲੇ ਜਾਓ ਦਿੱਲੀ। ਮਾਤਾ ਸੁੰਦਰੀ ਜੀ ਕੋਲ ਇਸ਼ਾਰਾ ਕੀਤਾ, ਆਪਣੀ ਭੈਣ ਕੋਲ, ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਕੁਝ ਇਤਿਹਾਸ ਕਹਿੰਦਾ ਭਾਈ ਰਾਮ ਕੋਇਰ ਨਦੇੜ ਤੱਕ ਗਏ। ਜਦੋਂ ਉਹਨਾਂ ਨੂੰ ਗੁਰੂ ਜੀ ਨੇ ਕਿਹਾ ਤੁਸੀਂ ਵਾਪਸ ਜਾਓ, ਉਹਨਾਂ ਨੇ ਤਾਂ ਚਰਨ ਪਕੜ ਕੇ ਕਹਿ ਸਨ ਤੇਰੇ ਦਰਸ਼ਨਾਂ ਕਰਕੇ ਜਿਉਣਾ ਨਹੀਂ ਰਹਿ ਸਕਦਾ। ਕਹਿਣ ਲੱਗੇ ਤੁਸੀਂ ਰਮਦਾਸ ਜਾਓ, ਇਕਾਂਤ ਵਿੱਚ ਬੀੜ ਵਿੱਚ ਆਇਓ ਕਰਿਓ, ਤੁਹਾਡੀ ਮੇਰੀ ਮੁਲਾਕਾਤ ਜ਼ਰੂਰ ਹੋਵੇ ਕਰੇਗੀ, ਰੋਜ਼ ਹੋਵੇਗੀ। ਹਜ਼ੂਰ ਨੇ ਮਾਤਾ ਸਾਹਿਬ ਕੌਰ ਜੀ ਨੂੰ ਆਪਣੇ ਮਹਿਲ ਨੂੰ ਤੁਰਨ ਲਈ ਕਿਹਾ, ਮਾਤਾ ਜੀ ਨੇ ਚਰਨ ਪਕੜੇ। ਸਤਿਗੁਰੂ ਨੇ ਫਿਰ ਆਪਣੇ ਦਾਦੇ ਦੇ ਪੰਜ ਸ਼ਸਤਰ ਕੱਢੇ, ਦੋ ਜਮਧਰ ਕਿਰਪਾਨ ਤੇ ਦੋ ਹੋਰ ਸ਼ਸਤਰ ਸਨ। ਕਹਿਣ ਲੱਗੇ ਆ ਸ਼ਸਤਰ ਮੇਰੀ ਦਾਦੀ ਨੂੰ ਕੀਰਤਪੁਰ ਸਾਹਿਬ ਮੇਰੇ ਦਾਦੇ ਨੇ ਬਖਸ਼ੇ ਸਨ, ਗੁਰੂ ਹਰਗੋਬਿੰਦ ਸਾਹਿਬ ਨੇ। ਜਿਸ ਵੇਲੇ ਮਾਤਾ ਜੀ ਨੇ ਇਹ ਕਿਹਾ ਸੀ ਮਾਤਾ ਨਾਨਕੀ ਜੀ ਨੇ ਕਿ ਮੇਰੇ ਪੁੱਤਰ ਨੂੰ ਤੇ ਕੋਈ ਜਾਣਦਾ ਨਹੀਂ, ਗੁਰੂ ਤੇਗ ਬਹਾਦਰ ਜੀ ਨੂੰ, ਸਤਿਗੁਰੂ ਨੇ ਪੰਜ ਸ਼ਸਤਰ ਦੇ ਕੇ ਕਹਿ ਆ ਸ਼ਸਤਰ ਮੇਰੇ ਪੋਤੇ ਨੂੰ ਦਈ, ਮਹਾਂਬਲੀ ਉਹਦੇ ਵਰਗਾ ਨਾ ਕੋਈ ਹੋਇਆ ਤੇ ਨਾ ਕੋਈ ਹੋਣਾ। ਉਹ ਪੰਜ ਸ਼ਸਤਰ ਦਾਦੇ ਵਾਲੇ ਕੱਢੇ, ਕਹਿਣ ਲੱਗੇ ਇਹ ਸ਼ਸਤਰ ਮੇਰੀ ਦਾਦੀ ਨੂੰ ਦਿੱਤੇ, ਮੈਂ ਸਿਰਫ ਅੱਜ ਸਾਖੀ ਇਤਿਹਾਸ ਰੱਖਿਆ, ਬਾਣੀ ਵੱਲ ਨਹੀਂ ਤੁਰਿਆ। ਕਹਿਣ ਲੱਗੇ ਇਹ ਪੰਜੇ ਸ਼ਸਤਰ ਲੈ ਜਾਓ, ਅੰਮ੍ਰਿਤ ਵੇਲੇ ਇਸ਼ਨਾਨ ਕਰਿਓ, ਇਹਨਾਂ ਸ਼ਸਤਰਾਂ ਨੂੰ ਸਜਾਇਓ। ਅੱਜ ਤਾਂ ਅਨੇਕਾਂ ਤਰਕ ਹੋਣ ਲੱਗ ਪਏ ਨੇ ਸ਼ਸਤਰ ਦੇ ਸੰਬੰਧੀ, ਪਰ ਗੁਰੂ ਜੀ ਨੇ ਤਾਂ ਦਸਮ ਚ ਕਿਹਾ ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰਤੀਰ ਸਹਿਬ ਸਰੋਈ ਸਹਿਥੀ ਯਹ ਹਮਾਰੇ ਪੀਰ। ਗੁਰੂ ਜੀ ਨੇ ਕਿਹਾ ਖਾ ਖੰਡ ਬੇਹੰਡੰਗ ਖਲਦਲ ਖੰਡੰਗ ਅਤਰਨ ਮੰਡੰਗ ਬਰਬੰਡੰਗ ਕੁਝ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਬੰਗ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲਵਿਕ ਹਰਨੰਗ ਅਸਰਨੰਗ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰੰਗ ਜੈ ਤੇ ਗੰਗ। ਗੁਰੂ ਜੀ ਨੇ ਕਿਹਾ ਇਹ ਮੋਰ ਆਗਿਆ ਸੁਣੋ ਏ ਪਿਆਰੇ, ਸੇਨਾਪਤ ਦਾ ਗ੍ਰੰਥ, ਇਹ ਮੋਰ ਆਗਿਆ ਸੁਣੋ ਏ ਪਿਆਰੇ, ਬਿਨਾ ਕੇਸ ਤੇਗ ਦੇਹੋ ਨਾ ਦਿਆ ਦਿਦਾਰੇ, ਬਿਨਾ ਸ਼ਸਤਰੰਗ ਕੇਸ ਨਰੰਗ ਭੇਡ ਜਾਨੋ, ਗਹਿ ਕਾਨ ਤਾਂ ਕੋ ਕਿਤੇ ਲੈ ਸਿਧਾਨੋ, ਸ਼ਸਤਰ ਤੋਂ ਬਿਨਾ ਤਾਂ ਨਰ ਭੇਡ ਦੀ ਤਰ੍ਹਾਂ ਜਿੱਧਰ ਮਰਜ਼ੀ ਕੰਨ ਪਕੜ ਲਈਓ। ਸੰਤ ਕਹਿੰਦੇ ਸਨ ਸ਼ਬਦ, ਮਹਾਂਪੁਰਖ ਭਿੰਡਰਾਂ ਵਾਲੇ ਫਰਿੱਜਾਂ ਨੇ ਟੈਲੀਵਿਜ਼ਨਾਂ ਨੇ ਕੰਮ ਨਹੀਂ ਆਉਣਾ, ਸ਼ਸਤਰ ਨੇ ਕੰਮ ਆਉਣਾ। ਉਸ ਸੂਰੇ ਨੇ ਅੱਜ ਆਵਾਜ਼ ਦਿੱਤੀ ਸੱਚਮੁੱਚ, ਉਦੋਂ ਬਾਅਦ ਸਿੱਖ ਇੰਨਾ ਸੁਚੇਤ ਹੋ ਗਿਆ ਜਿੱਥੇ ਘੱਟ ਗਿਣਤੀ ਵਿੱਚ ਵੀ ਰਹਿੰਦਾ ਹੈ, ਯਾਦ ਰੱਖੋ ਦੇ ਘਰੋਂ ਅੱਜ ਵੀ ਸ਼ਸਤਰ ਹੀ ਮਿਲਦੇ, ਸਾਹਮਣੇ ਕੋਈ ਅਟਕਦਾ ਨਹੀਂ। ਹਜ਼ੂਰ ਨੇ ਕਿਹਾ ਸ਼ਸਤਰ ਲੈ ਜਾਓ। ਮਹਾਰਾਜ ਆਪ ਜੀ ਦੇ ਦਰਸ਼ਨ, ਕਹਿੰਦੇ ਨੇ ਅੰਮ੍ਰਿਤ ਵੇਲੇ ਸਿਮਰਨ ਬਾਣੀ ਦਾ ਅਭਿਆਸ ਕਰਕੇ ਇਹਨਾਂ ਸ਼ਸਤਰਾਂ ਦੇ ਦੀਦਾਰ ਕਰਿਓ, ਜਿਹੜੇ ਸਾਡੇ ਦਰਸ਼ਨ ਕਰਕੇ ਸੁੱਖ ਮਿਲਦਾ ਪਿਆ, ਇਹਨਾਂ ਦਰਸ਼ਨਾਂ ਨੂੰ ਸ਼ਸਤਰਾਂ ਨੂੰ ਤੱਕਿਓ, ਤੁਹਾਨੂੰ ਟਿਕਾ ਮਿਲੇਗਾ। ਗੁਰਮੁਖੋ ਮਾਤਾ ਜੀ ਪੰਜੇ ਸ਼ਸਤਰ ਲੈ ਕੇ ਭਾਈ ਰਾਮ ਕੋਇਰ ਜੀ ਦੇ ਨਾਲ ਨਦੇੜ ਦੀ ਧਰਤੀ ਤੋਂ ਤੁਰੇ, ਪਰ ਸਰੀਰਕ ਤੌਰ ਤੇ ਆਪਣੇ ਸਾਈਂ ਦੇ ਆਖਰੀ ਦੀਦਾਰ ਸਨ। ਚਰਨਾਂ ਚ ਮੱਥਾ ਟੇਕਿਆ, ਹਜ਼ੂਰ ਨੇ ਬਖਸ਼ਾਂ ਦੇ ਕੇ ਤੋਰਿਆ। ਖਾਲਸੇ ਦੀ ਮਾਂ ਨਦੇੜ ਦੀ ਧਰਤੀ ਤੱਕ ਗੁਰਦੇਵ ਪਿਤਾ ਜੀ ਦੇ ਨਾਲ ਗਈ, ਵਾਪਸ ਦਿੱਲੀ ਆਏ। ਉਧਰ ਹਜ਼ੂਰ ਸੱਚੇ ਪਾਤਸ਼ਾਹ ਅੱਜ ਸ਼ਾਮ ਦਾ ਵੇਲਾ ਹੈ ਕਿ ਆਪਣੇ ਤੰਬੂ ਵਿੱਚ ਟਿਕੇ ਨੇ। ਦੋ ਪਠਾਨ ਅਤਾਓ ਉੱਲਾ ਖਾਂ ਤੇ ਦੂਸਰਾ ਗੁੱਲ ਖਾਂ, ਕੁਝ ਕੁ ਨੇ ਲਿਖਿਆ ਜਮਸ਼ੇਦ ਖਾਂ। ਅਤਾਓ ਉੱਲਾ ਖਾਂ ਤੇ ਗੁੱਲ ਖਾਂ ਇਹ ਦੋਨੋਂ ਕਿਹਾ ਜਾਂਦਾ ਪੈਂਦੇ ਖਾਨ ਦੀ ਅੰਸ਼ ਵਿੱਚੋਂ ਸਨ। ਸੂਬਾ ਸਰਹੰਦ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਬਹਾਦਰ ਸ਼ਾਹ ਝੁੱਕ ਗਿਆ। ਇਹ ਵੀ ਪਤਾ ਲੱਗ ਗਿਆ ਕਿ ਮੇਰੇ ਜ਼ੁਲਮ ਦਾ ਹਿਸਾਬ ਕਿਤਾਬ ਕੀਤਾ ਜਾਏਗਾ। ਉਹਨੇ ਕਿਹਾ ਕਿੰਨਾ ਚੰਗਾ ਹੋਵੇ ਮੈਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਉਂ ਨਾ ਖਤਮ ਕਰਾ ਦਿਆਂ। ਇਹ ਦਿੱਲੀ ਆਏ, ਮਾਤਾ ਸੁੰਦਰੀ ਜੀ ਤੋਂ ਪੁੱਛਿਆ, ਮਾਤਾ ਜੀ ਨੇ ਦੱਸ ਦਿੱਤਾ ਹਜ਼ੂਰ ਨਦੇੜ ਦੀ ਧਰਤੀ ਤੇ ਦੱਖਣ ਵੱਲ ਇੱਥੇ ਆ ਪਹੁੰਚੇ। ਭਾਵੇਂ ਇੱਥੇ ਕਈਆਂ ਨੇ ਕਈ ਸ਼ਬਦ ਲਿਖੇ, ਪਰ ਮੁੱਖ ਦੀ ਗੱਲ ਕੀ, ਸ਼ਾਮ ਦਾ ਵੇਲਾ ਹਜ਼ੂਰ ਨੇ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ। ਪਾਠ ਤੋਂ ਬਾਅਦ ਆਸਨ ਤੇ ਬੈਠੇ ਨੇ, ਸਿੰਘ ਨੇੜੇ ਕੰਮਕਾਰ ਸੇਵਾ ਵਿੱਚ ਰੁੱਝੇ ਨੇ। ਦੇਖਿਆ ਪਠਾਨ ਨੇ, ਹਜ਼ੂਰ ਸੱਚੇ ਪਾਤਸ਼ਾਹ ਦੇ ਨੇਤਰ ਬੰਦ ਨੇ, ਪਰ ਯਾਦ ਰੱਖਿਓ ਇਹ ਤਾਂ ਖੁਦ ਭਾਣਾ ਵਰਤਾਨ ਲੱਗੇ ਨੇ, ਕਿਸੇ ਦੀ ਕੀ ਜ਼ਰੂਰਤ ਭਾਈ। ਉਹਨੇ ਆਪਣਾ ਖੰਜਰ ਕੱਢ ਕੇ ਹਜ਼ੂਰ ਤੇ ਵਾਰ ਕੀਤਾ। ਸੱਚੇ ਪਾਤਸ਼ਾਹ ਨੇ ਖੰਜਰ ਲੱਗਾ ਉਸ ਜ਼ਖਮ ਨੂੰ ਹੱਥ ਨਾਲ ਪਕੜਿਆ। ਪਹਿਲਾਂ ਜਦੋਂ ਇਹ ਦੇਖਿਆ ਦੌੜਨ ਲੱਗਾ ਤੇ ਸਤਿਗੁਰੂ ਨੇ ਇੱਕ ਹੱਥ ਨਾਲ ਇਹਦੇ ਕੱਪੜੇ ਬਸਤਰ ਪਕੜੇ, ਦੂਜੇ ਹੱਥ ਨਾਲ ਗੁਰੂਦੇਵ ਜੀ ਨੇ ਸ੍ਰੀ ਸਾਹਿਬ ਪਕੜ ਕੇ ਚਟਕਾ ਦਿੱਤਾ। ਤੇ ਜਦੋਂ ਇਹਨੂੰ ਪਕੜਿਆ ਇਹਦੀ ਜ਼ਬਾਨ ਤੋਂ ਸ਼ਬਦ ਨਿਕਲਿਆ ਹਾਏ ਅੰਮਾ। ਹਜ਼ੂਰ ਨੇ ਕਿਹਾ ਪਠਾਨ ਕੇ ਬੇਟੇ ਅੰਮਾ ਕਾ ਵਕਤ ਨਹੀਂ, ਬੋਲ ਅੱਲਾ ਰੱਬ ਬੋਲ। ਦੂਸਰਾ ਹਜ਼ੂਰ ਨੇ ਆਵਾਜ਼ ਦਿੱਤੀ ਕੋਈ ਸਿੰਘ ਨੇੜੇ ਹੈ, ਭਾਈ ਸੰਤੋਖ ਸਿੰਘ ਤੇ ਇੱਕ ਹੋਰ ਸਿੰਘ ਸਨ ਉਹ ਨੇੜੇ ਦੌੜ ਕੇ ਆਏ। ਦੇਖਿਆ ਹਜ਼ੂਰ ਦੇ ਬਸਤਰ ਖੂਨ ਨਾਲ ਲੱਤ ਪੱਤ ਨੇ, ਦੌੜਦੇ ਜਾਂਦੇ ਹੋਏ ਦੂਸਰੇ ਪਠਾਨ ਨੂੰ ਉਹਨਾਂ ਨੇ ਚਟਕਾ ਦਿੱਤਾ। ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਨੂੰ ਦੇਖਿਆ, ਜ਼ਖਮ ਬਹੁਤ ਡੂੰਘਾ ਸੀ, ਖੂਨ ਬਹੁਤ ਵਗ ਰਿਹਾ। ਉਹਨਾਂ ਨੇ ਬਸਤਰ ਬੰਨੇ। ਅਸਲ ਵਿੱਚ ਉਸ ਵੇਲੇ ਹਜ਼ੂਰ ਚੜ੍ਹਦੀ ਕਲਾ ਵਿੱਚ ਸਿੱਖਾਂ ਨੂੰ ਦੇਖਦੇ ਪਏ ਨੇ, ਪਰ ਸਿੱਖਾਂ ਦਾ ਖਿਰਦਾ ਹੈ। ਬਹਾਦਰ ਸ਼ਾਹ ਨੂੰ ਪਤਾ ਲੱਗਾ, ਉਹਨਾਂ ਨੇ ਅੰਗਰੇਜ਼ ਡਾਕਟਰ ਭੇਜਿਆ, ਉਸਨੇ ਭੇਜਿਆ, ਟਾਂਕੇ ਲਾਏ ਗਏ। ਸੱਚੇ ਪਾਤਸ਼ਾਹ ਕੁਛ ਦਿਨ ਸਿੰਘਾਂ ਵਿੱਚ ਬੈਠਣ ਲੱਗ ਪਏ, ਸੰਗਤ ਵਿੱਚ ਆਉਣ ਲੱਗੇ, ਸਿੱਖਾਂ ਦੇ ਚਿਹਰੇ ਖਿੜ ਗਏ ਕਿ ਧੰਨ ਗੁਰੂ ਗੋਬਿੰਦ ਸਿੰਘ ਕਿਰਪਾ ਪੈ ਕਰਦੇ ਨੇ, ਮਿਹਰ ਪੈ ਕਰਦੇ ਨੇ। ਕੁਝ ਦਿਨ ਲੰਘੇ, ਇਸ਼ਨਾਨ ਪਾਣੀ ਕੀਤਾ। ਇਹ ਘਟਨਾ ਹੈ ਨਦੇੜ ਸ਼ਹਿਰ ਦੀ। ਹੁਣ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਵੀ ਉੱਥੇ ਸੇਵਾ ਹੁੰਦੀ, ਦੀਵਾਲੀ ਦੇ ਨੇੜੇ ਸਾਰੇ ਸ਼ਸਤਰਾਂ ਦੀ ਸਾਰੀ ਸੇਵਾ ਸੰਭਾਲ, ਉਹ ਅਦਬ ਸਤਿਕਾਰ ਪੂਜਾ ਕਰਦੇ। ਹਜ਼ੂਰ ਦੇ ਸ਼ਸਤਰ ਸਜਾਏ ਨੇ, ਬਹਾਦਰ ਸ਼ਾਹ ਦੇ ਅਹਿਲਕਾਰ ਪਤਾ ਕਰਨਾ ਹੈ ਤੇ ਇੱਕ ਵੱਡਾ ਸਾਰਾ ਧਨੁਖ ਪਿਆ ਤੇ ਉਹਨਾਂ ਦੇ ਮਨ ਚ ਫੁਰਨਾ ਹੀ ਆਇਆ ਕਿ ਗੁਰੂ ਜੀ ਨੇ ਵਿਖਾਵੇ ਵਾਸਤੇ ਰੱਖੇ ਨੇ ਜਾਂ ਇਹਦੇ ਤੇ ਕੋਈ ਚਿੱਲਾ ਚਾੜ ਵੀ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਅੰਦਰੋਂ ਜ਼ਖਮ ਅੱਲਾ ਸੀ। ਇਤਿਹਾਸ ਕਹਿੰਦਾ ਉਹਨਾਂ ਦੇ ਫੁਰਨੇ ਨੂੰ ਬੁੱਝਿਆ, ਉਸ ਧਨਖ ਨੂੰ ਚੁੱਕਿਆ ਤੇ ਸ਼ਮਸ਼ੇਰੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਚਿੱਲਾ ਤਾਂ ਚਾੜ ਦਿੱਤਾ, ਪਰ ਇੰਨੇ ਜ਼ੋਰ ਨਾਲ ਚਾੜਿਆ ਜ਼ਖਮ ਦੇ ਟਾਂਕੇ ਜਿਹੜੇ ਸਨ ਅੱਲੇ ਸਨੋਰ ਫਟ ਗਏ। ਸਿੱਖ ਫਟੇ ਹੋਏ ਜ਼ਖਮ ਨੂੰ ਫਿਰ ਸੋਚਣ ਲੱਗੇ ਵੀ ਇਹ ਟਾਂਕੇ ਲਾਏ ਜਾਣ। ਗੁਰਦੇਵ ਜੀ ਨੇ ਰੋਕ ਦਿੱਤਾ, ਕਹਿਣ ਲੱਗੇ ਪੱਟੀ ਵਗੈਰਾ ਜ਼ਰੂਰ ਬੰਨੀ ਗਈ, ਪਰ ਇਹ ਨਹੀਂ ਕਿਹਾ ਗਿਆ ਹੁਣ ਟਾਂਕੇ ਲਾਏ ਜਾਣ। ਕਹਿਣ ਲੱਗੇ ਵਕਤ ਆ ਗਿਆ ਉਸ ਪਿਆਰੇ ਪ੍ਰੀਤਮ ਦੇ ਦੇਸ਼ ਨੂੰ ਜਾਣ ਦਾ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਭਾਈ ਸੰਤੋਖ ਸਿੰਘ ਤੇ ਖਨੌਰ ਸਿੱਖ ਸੰਗਤਾਂ ਰੋਜ਼ ਇਕੱਠੀਆਂ ਹੁੰਦੀਆਂ। ਗੁਰਦੇਵ ਸੱਚੇ ਪਾਤਸ਼ਾਹ ਜੀ, ਰੋਜ਼ ਕੀਰਤਨ ਬਾਣੀ ਦਾ ਨਿਰੰਤਰ ਪ੍ਰਵਾਹ ਵੀ ਚੱਲਦਾ ਹੈ। ਕੱਤਕ ਸੁਦੀ ਦੂਜ ਆਈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਿਆਰੇ ਭਾਈ ਦਇਆ ਸਿੰਘ ਜੀ ਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਅਸਵਾਰਾ ਲੈ ਕੇ ਆਓ। ਸ੍ਰੀ ਗੁਰੂ ਗ੍ਰੰਥ ਸਾਹਿਬ ਉਹਨਾਂ ਦੇ ਲਈ ਅਸਥਾਨ ਵਿਛਾਈ ਕੀਤੀ ਗਈ, ਸੋਹਣੀ ਵਿਛਾਈ ਕਰਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਹਜ਼ੂਰ ਕਿਰਪਾਲੂ ਕੱਤਕ ਸੁਦੀ ਦੂਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਇਕੱਠੇ ਹੋਈ ਸੰਗਤ ਨੂੰ ਸੰਬੋਧਨ ਕਰਕੇ ਆਪਣੇ ਵੱਲੋਂ ਕੁਝ ਸ਼ਬਦ ਕਹੇ। ਇਹ ਤਾਂ ਕਹਿ ਦਿੱਤਾ ਸੀ ਭਾਣਾ ਵਰਤਣਾ ਹੈ, ਕਾਰਨ ਵਾਪਰਨਾ ਹੈ। ਸਿੱਖ ਬੈਰਾਗ ਵਿੱਚ ਰੁਦਨ ਕਰਨ ਲੱਗੇ। ਹੁਣ ਇਸ ਰੁਦਨ ਸ਼ਬਦ ਨੂੰ ਇਹ ਨਾ ਸਮਝਿਓ ਵੀ ਢਹਿੰਦੀ ਕਲਾ ਜਿਸ ਪਿਆਰੇ ਸੋ ਨਿਹੂ ਤਿਸ ਆਗੈ ਮਰ ਚਲੀ ਗਏ। ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਪਿਆਰੇ ਦਾ ਵਿਛੋੜਾ ਤੇ ਅੱਜ ਉਹ ਸਿੱਖ ਦੇਖ ਰਹੇ ਨੇ। ਪਟਨਾ ਸਾਹਿਬ ਤੋਂ ਚੱਲੇ ਤੇ ਇੱਕ ਸੱਜਣ ਦੇ ਸ਼ਬਦ ਵੀ ਬੜੇ ਚੰਗੇ ਨੇ। ਉਹ ਲਿਖਦਾ ਉਹਦੇ ਇੱਕ ਹੱਥ ਬਾਜ ਉਹਦੇ ਦੂਜੇ ਹੱਥ ਘੋੜਾ, ਉਹਦੀ ਵਾਟ ਬੜੀ ਲੰਮੀ ਪਰ ਸਮਾਂ ਬੜਾ ਥੋੜਾ। 42 ਸਾਲ ਦੀ ਆਰਬਲਾ ਕੀ ਆਰਬਲਾ ਹੈ ਜੇ ਦੁਨਿਆਵੀ ਤੌਰ ਤੇ ਦੇਖੀਏ। ਸੱਚੇ ਪਾਤਸ਼ਾਹ ਜੀ ਨੂੰ ਸਿੱਖਾਂ ਕਿਹਾ ਮਹਾਰਾਜ ਆਪ ਜੀ ਭਾਣਾ ਵਰਤਾਨ ਲੱਗੇ ਹੋ, ਸਾਨੂੰ ਕਿਸ ਦੇ ਲੜ ਲਾਇਆ। ਉੱਥੇ ਗਿਆਨੀ ਗਿਆਨ ਸਿੰਘ ਉਹਨਾਂ ਦੇ ਦੋਹਰੇ ਰਹਿਤਨਾਮਿਆਂ ਦਾ ਇੱਕ ਦੋਹਰਾ, ਉਹਦੇ ਚ ਤਾਂ ਇਹ ਲਿਖਿਆ ਕਿ ਆਗਿਆ ਭਈ ਅਕਾਲ ਕੀ। ਧਿਆਨ ਦਿਆ ਜੇ ਆ ਨੀ ਜਿਹੜਾ ਅਸੀਂ ਪੜ੍ਹਨੇ, ਆਗਿਆ ਭਈ ਅਕਾਲ ਕੀ ਪ੍ਰਗਟ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਉੱਥੇ ਸ਼ਬਦ ਕਹੇ ਗਿਆਨੀ ਗਿਆਨ ਸਿੰਘ ਨੇ ਲਿਖਿਆ ਜੋ ਅਸੀਂ ਰੋਜ਼ ਪੜ੍ਹਨੇ ਹਾਂ। ਸਾਰੇ ਸਿੱਖਾਂ ਨੂੰ ਆਪਣੇ ਕੋਲ ਬੁਲਾ ਕੇ ਅਕੱਤਕ ਸੁਧੀ ਦੂਜ ਨੂੰ ਮੱਥਾ ਟੇਕ ਕੇ ਕਿਹਾ ਕਿ ਆਗਿਆ ਭਈ ਅਕਾਲ ਕੀ ਤਮੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ, ਸਭ ਗੁਰੂ ਪ੍ਰਗਟ ਪੈ ਪੂਰਨ ਹਰ ਅਵਤਾਰ, ਜਗਮਗ ਜੋਤ ਬਿਰਾਜਰੀ ਸ਼੍ਰੀ ਗੁਰੂ ਗ੍ਰੰਥ ਮਜਹਾਰ। ਅਗਲਾ ਬਚਨ ਕਿਹਾ ਵਾਹਿਗੁਰੂ ਗੁਰੂ ਗ੍ਰੰਥ ਜੀ ਉਬੇ ਜਹਾਜ ਉਧਾਰ, ਜੋ ਸ਼ਰਧਾ ਧਰ ਸੇਵਕ ਹੈ ਸੋ ਭਵ ਉਤਰੈ ਪਾਰ। ਇੱਕ ਮੈਂ ਉੱਥੇ ਬੇਨਤੀ ਖੋਰ ਕੀਤੀ, ਗੁਰੂ ਜੀ ਖਾਲਸੇ ਨੂੰ ਕਹਿ ਕੇ ਗਏ ਇਹ ਸ਼ਬਦ ਕਹੇ। ਜਦੋਂ ਸਿੰਘਾਂ ਨੇ ਪੁੱਛਿਆ ਮਹਾਰਾਜ ਗਰੀਬ ਨਿਵਾਜ ਇਹ ਜੋ ਸੰਗਤ ਹੈ ਤੇਰੀ ਤਿਸ ਦਾ ਕੀ ਖਵਾਲ, ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਅਗਲੀਆਂ ਸਤਰਾਂ ਵੱਲ ਪਤਾ ਨਹੀਂ ਸਿੱਖ ਕਦੋਂ ਧਿਆਨ ਦੇਗਾ। ਕਹਿਣ ਲੱਗੇ ਆਪਸ ਵਿੱਚ ਪਿਆਰ ਕਰਨਾ, ਪੰਥ ਦੇ ਵਾਧੇ ਨੂੰ ਲੋਚਣਾ। ਜੇ ਤੂੰ ਇਹ ਸੋਚਣਾ ਮੇਰਾ ਪੁੱਤਰ ਮੇਰਾ ਪੋਤਾ ਮੇਰਾ ਪੜਪੋਤਾ ਮੈਂ ਆਕੜੀਆਂ ਆਪਣੀਆਂ ਅੱਖਾਂ ਸਾਹਮਣੇ ਦੇਖਾਂ ਮੇਰੀ ਪੀੜ੍ਹੀ ਅੱਗੇ ਚੱਲੇ, ਕਹਿਣ ਲੱਗੇ ਇਸ ਅਕਾਲ ਦੇ ਨਿਰਾਲੇ ਪੰਥ ਦੇ ਵਾਧੇ ਲਈ ਸੋਚਿਓ, ਜਿਵੇਂ ਆਪਣੀ ਪੂੰਜੀ ਵਧਾਉਂਦੇ ਪਏ ਹੋ। ਜਿੱਥੇ ਜਾਓ ਬਾਬੇ ਨਾਨਕ ਦਾ ਪੰਥ ਵੀ ਅੱਗੇ ਵਧਾਈ ਜਾ। ਪੰਥ ਦੇ ਵਾਧੇ ਨੂੰ ਲੋਚਣਾ, ਆਗਿਆ ਗ੍ਰੰਥ ਸਾਹਿਬ ਜੀ ਦੀ ਕਰਨੀ ਸ਼ਬਦ ਦੀ ਖੋਜਣਾ। 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ, ਸਿੱਖ ਸਾਰੇ ਦੇਖਦੇ ਪਏ ਨੇ। ਇਤਿਹਾਸ ਕਹਿੰਦਾ 5 ਪਰਿਕਰਮਾ ਗੁਰਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਕੀਤੀਆਂ। 5 ਪਰਿਕਰਮਾ ਕਰਨ ਤੋਂ ਬਾਅਦ ਚੋਜੀ ਪ੍ਰੀਤਮ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਆਪ ਆ ਬੈਠੇ। ਭਾਵੇਂ ਲਿਖਤਾਂ ਇਹ ਸ਼ਬਦ ਨਹੀਂ ਸਨ ਕਹਿ ਰਹੀਆਂ, ਪਰ ਉਹਨਾਂ ਦੇ ਵੱਡੇ ਵਡੇਰਿਆਂ ਨੇ ਜੋ ਇਤਿਹਾਸ ਸਾਂਭਿਆ ਸਾਨੂੰ ਮੰਨਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈ ਤੇ ਮੈਂ ਬੇਨਤੀ ਕਰਾਂ 5ਵੇਂ ਜਾਮੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਤਾਬਿਆ ਬੈਠੇ ਨੇ। ਬੇਦੀ ਸੋਢੀ ਤੇਹਣ ਤੇ ਭੱਲੇ ਬਕਾਇਦਾ ਇਤਿਹਾਸ ਵਿੱਚ ਆਉਂਦਾ ਹੈ। ਗੁਰੂ ਜੀ ਨੇ ਕਿਹਾ ਜੇ ਗ੍ਰੰਥੀ ਬਣਾ ਦਿੱਤਾ ਕੱਲ ਨੂੰ ਇਸ ਦੀ ਦੁਰਵਰਤੋਂ ਸ਼ਬਦ ਨਾ ਕਰਨ ਕਿ ਦੇਖੋ ਜੀ ਗੁਰੂ ਨੀਚੇ ਤਾਂ ਗੱਦੀ ਆਪਣੀ ਕੁੱਲ ਨੂੰ ਦਿੱਤੀ ਸਾਨੂੰ ਤਾਬਿਆ ਬਿਠਾਇਆ। 5ਵੇਂ ਜਾਮੇ ਚ ਤਾਬਿਆ ਬਿਠਾਇਆ ਸਿੱਖ ਨੂੰ, ਆਪ ਸੰਗਤ ਵਿੱਚ ਬੈਠੇ ਤੇ 10ਵੇਂ ਜਾਮੇ ਗੁਰਦੇਵ ਆਪ ਤਾਬਿਆ ਬੈਠ ਗਏ। ਇਹਦਾ ਭਾਵ ਇਹ ਸੀ ਕਿ ਜਿਹਦੀ ਤਾਬਿਆ ਤੈਨੂੰ 5ਵੇਂ ਜਾਮੇ ਬਿਠਾਇਆ, 10ਵੇਂ ਜਾਮੇ ਮੈਂ ਵੀ ਇਹਦੇ ਵਿੱਚ ਹੀ ਅਭੇਦ ਹੋ ਗਿਆ। ਸਤਿਗੁਰੂ ਜੀ ਨੇ, ਸੰਗਤ ਸੁਣ ਰਹੀ ਹੈ, ਰੁਮਾਲ ਸਾਹਿਬ ਚੁੱਕਿਆ ਤੇ ਹੁਕਮ ਲਿਆ। ਭਾਵੇਂ ਹੁਕਮ ਇਤਿਹਾਸਕਾਰ ਸ਼ਬਦ ਵਰਤਦੇ, ਮੈਂ ਤਾਂ ਵੇਰਵਾ ਪਾਈ ਜਾ ਰਿਹਾ ਕਿ ਕੰਟਰੋਵਰਸੀ ਨਹੀਂ, ਕਿਉਂਕਿ ਰਵਾਇਤਾਂ ਪਰੰਪਰਾਵਾਂ ਜ਼ਮੀਨੀ ਇਤਿਹਾਸ ਬਹੁਤ ਖਜ਼ਾਨਾ ਸਾਂਭੀ ਬੈਠੇ। ਉਹ ਕਹਿੰਦੇ ਨੇ ਹਜ਼ੂਰ ਨੇ ਹੁਕਮ ਲਿਆ ਤੇ ਰੁਮਾਲ ਸਾਹਿਬ ਚੁੱਕਣ ਤੋਂ ਬਾਅਦ ਹੁਕਮ ਆਇਆ ਸੁਹੀ ਮਹੱਲਾ 5ਵਾਂ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਂ। ਉਸ ਅਸਥਾਨ ਦਾ ਨਾਮ ਅਬਚਲ ਨਗਰ ਉਸ ਹੁਕਮਨਾਮੇ ਤੋਂ ਬਾਅਦ ਰੱਖਿਆ ਗਿਆ। ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਂ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਦਿੱਤੀ ਗਈ, ਮੱਥਾ ਟੇਕ ਦਿੱਤਾ। ਹਜ਼ੂਰ ਕਤਕ ਸੁਦੀ ਦੂਜ ਤੋਂ ਲੈ ਕੇ ਦੋ ਨੂੰ, ਤਿੰਨ ਨੂੰ, ਚਾਰ ਨੂੰ ਤੇ ਪੰਜ ਦੀ ਰਾਤ ਨੂੰ ਪਿਆਨਾ ਕਰਦੇ। ਪੰਜ ਦਿਨ ਨਿਰੰਤਰ ਕੀਰਤਨ ਹੁੰਦਾ ਰਿਹਾ। ਭਾਈ ਸੰਤੋਖ ਸਿੰਘ ਹਜ਼ੂਰ ਦੇ ਨਜ਼ਦੀਕ ਇੱਕ ਸਿੱਖ ਸਨ, ਉਹਨਾਂ ਨੂੰ ਕਿਹਾ ਸਮੱਗਰੀ ਲਿਆਓ। ਸਮੱਗਰੀ ਵਿੱਚ 100 ਮਣ ਚੰਦਨ ਲਿਖਿਆ ਗਿਆ। ਚੰਦਨ ਮੰਗਾਇਆ, ਕਨਾਤ ਮੰਗਾਈ, ਸਿੱਖ ਸੰਗਤਾਂ ਦੂਰੋਂ ਦੂਰੋਂ ਇਕੱਠੀਆਂ ਹੋ ਗਈਆਂ। ਸੱਚੇ ਪਾਤਸ਼ਾਹ ਜੀ ਨੇ ਅੰਤਲੇ ਬਚਨ ਸਿੱਖਾਂ ਨਾਲ ਕੀਤੇ, ਉਹ 52 ਬਚਨ ਵੀ ਬੜੇ ਸਾਂਭਣ ਵਾਲੇ ਨੇ। ਹਜ਼ੂਰ ਨੇ ਜਿਹੜੀ ਮਰਿਆਦਾ ਸਾਨੂੰ ਅੰਮ੍ਰਿਤ ਵੇਲੇ ਦਿੱਤੀ, ਅੰਮ੍ਰਿਤ ਦੀ ਦਿੱਤੀ, ਉੱਥੇ ਫਿਰ ਦ੍ਰਿੜ ਕਰਾਈ। ਲੰਗਰ ਲਾ ਦਿੱਤੇ ਗਏ, ਲੋੜਵੰਦਾਂ ਨੂੰ ਲੰਗਰ ਛਕਾਇਆ ਗਿਆ। ਅੱਜ ਕੱਤਕ ਸੁਦੀ ਪੰਚਮੀ ਆਈ, ਦਸ਼ਮੇਸ਼ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਦੀਨ ਦੁਨੀ ਦਾ ਪਾਤਸ਼ਾਹ, ਉਹਨਾਂ ਨੇ ਆਪਣੀ ਨਿਗਰਾਨੀ ਦੇ ਵਿੱਚ ਚਿਖਾ ਆਪਣੇ ਖੱਤੀ ਚਣਵਾਈ ਹੈ। ਚਾਰ ਚੁਫੇਰੇ ਕਨਾਤ ਲਾਈ ਗਈ। ਹਜ਼ੂਰ ਨੇ ਉਸ ਦਿਨ ਜਿਹੜਾ ਚੋਲਾ ਪਾਇਆ ਉਹ ਕੇਸਰੀ ਰੰਗ ਦਾ ਸੀ। ਕੇਸਰੀ ਰੰਗ ਦਾ ਚੋਲਾ ਪਾਇਆ, ਕਮਰ ਕੱਸਾ ਦਾਤਾਰ ਜੀ ਨੇ ਕੀਤਾ। ਸਤਿਗੁਰੂ ਨੇ ਗਾਤਰੇ ਕਿਰਪਾਨ ਪਾਈ, ਕਲਗੀ ਤੋੜਾ, ਸਭ ਕੁਝ ਸਜਾਇਆ। ਹਜ਼ੂਰ ਨੇ ਪੱਥੇ ਚ ਤੀਰ ਪਾਏ, ਨਾਲ ਕਮਾਨ, ਸ਼ਸਤਰ ਬਸਤਰ ਸਜਾਏ। ਹਜ਼ੂਰ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ ਪਿਆ, ਪਰ ਜਿਹੜੇ ਸਿੱਖ ਆਨੰਦਪੁਰ ਤੋਂ ਤੁਰੇ ਸਨ, ਪਿਆਰੇ ਭਾਈ ਦਇਆ ਸਿੰਘ, ਪਿਆਰੇ ਭਾਈ ਧਰਮ ਸਿੰਘ, ਦੇਖੋ ਉਹ ਪਿਆਰੇ ਨੇ, ਆਨੰਦਪੁਰ ਸਾਹਿਬ ਤੋਂ ਤੁਰੇ ਉੱਥੋਂ ਤੱਕ ਨਾਲ ਪਹੁੰਚੇ ਨੇ। ਤੇ ਮੈਂ ਜਦੋਂ ਉਸ ਸਥਾਨ ਤੇ ਗਿਆ, ਮੈਂ ਕਿਹਾ ਵਾਹ, ਪਿਆਰਾ ਹੋਵੇ ਤੇ ਫਿਰ ਇਹੋ ਜਿਹਾ ਹੋਵੇ, ਜਿੱਥੇ ਗੁਰੂ ਟਿਕ ਗਿਆ ਪਿਆਰੇ ਵੀ ਉੱਥੇ ਹੀ ਟਿਕ ਗਏ। ਉਹਨਾਂ ਦੇ ਅਸਥਾਨ ਬਿਲਕੁਲ ਨਾਲ ਨੇ, ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਦੇ। ਅੱਜ ਕੱਤਕ ਸਦੀ ਪੰਚਮੀ ਆਈ, ਹਜ਼ੂਰ ਸ਼ਸਤਰ ਬਰਤ ਸਜਾਏ, ਨਾਲ ਕਹਿ ਦਿੱਤਾ ਕੁਮੈਤ ਘੋੜਾ ਉਹਨੂੰ ਤਿਆਰ ਰੱਖਣਾ। ਸਤਿਗੁਰੂ ਸੱਚਖੰਡ ਜਿੱਥੇ ਅਸੀਂ ਦਰਸ਼ਨ ਕਰਨੇ ਆ, ਉਸ ਅਸਥਾਨ ਤੇ ਆ ਪਹੁੰਚੇ। ਕੀਰਤਨੀਏ ਸਿੰਘ ਆ ਗਏ ਤੇ ਕਹਿਣ ਲੱਗੇ, ਸ਼ਬਦ ਪੜਿਓ ਸਾਰੀ ਰਾਤ, ਅਸੀਂ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਇਸ ਕਨਾਤ ਵਿੱਚ ਪ੍ਰਵੇਸ਼ ਕਰਾਂਗੇ। ਲਾਂਬੂ ਲੱਗੇਗਾ, ਕਿਸੇ ਵੀ ਸਿੱਖ ਨੇ ਕਨਾਤ ਵਿੱਚ ਝਾਤੀ ਨਹੀਂ ਮਾਰਨੀ, ਇਹ ਸ਼ਬਦ ਕਹੇ। ਹੁਣ ਦੇਖੋ ਇਹਨੂੰ ਅਸੀਂ ਜ਼ਰੂਰ ਸੁਣੀਏ, ਜ਼ਰੂਰ ਗੱਲ ਕਰੀਏ। ਜੇ ਅੱਜ ਸਾਡੀ ਸਮਝ ਨਹੀਂ ਆਉਂਦੀ ਪਈ, ਗੁਰੂ ਨੂੰ ਨਾ ਉਸ ਖੇਡ ਵਿੱਚ ਰੱਖੀਏ ਜਿਹੜੀ ਖੇਡ ਵਿੱਚ ਅਸੀਂ ਦੁਨੀਆਦਾਰ। ਹਜ਼ੂਰ ਨੇ ਕਿਹਾ ਝਾਤੀ ਨਾ ਕੋਈ ਮਾਰਿਓ। ਸਾਰਾ ਦਿਨ ਖੁਸ਼ੀ ਨਾਲ ਸਿੱਖਾਂ ਨੂੰ ਉਪਦੇਸ਼ ਕਰਦੇ ਰਹੇ। ਸ਼ਾਮ ਨੂੰ ਭਾਈ ਜੀਵਨ ਸਿੰਘ ਜੀ ਨੇ, ਜਿਨ੍ਹਾਂ ਦਾ ਨਾਮ ਜੀਵਨ ਦਾਸ ਸੀ, ਉਹਨਾਂ ਨੇ ਸੋਦਰ ਰਹਿਰਾਜ ਸਾਹਿਬ ਦਾ ਪਾਠ ਸ਼ੁਰੂ ਕੀਤਾ। ਉਹਨਾਂ ਦੀ ਕੁੱਲ ਵਿੱਚੋਂ ਅਜੇ ਰਹਿਰਾਸ ਹੀ ਪੈਦਾ ਹੁੰਦੇ ਪਏ। ਜਿਹੜੀ ਰਹਿਰਾਸ ਹੈ ਨਾ, ਅੱਜ ਕੱਲ ਭਾਈ ਵਿਨੋਦ ਸਿੰਘ ਕਰਦੇ ਨੇ, ਉਹ ਉਹਨਾਂ ਦੀ ਭਾਈ ਜੀਵਨ ਦਾਸ ਜੀ ਦੀ ਪੀੜ੍ਹੀ ਵਿੱਚੋਂ ਨੇ। ਕਹਿੰਦੇ ਨੇ ਰਹਿਰਾਸ ਸਾਹਿਬ ਦਾ ਜਿਹੜਾ ਉਹਨਾਂ ਪਾਠ ਕੀਤਾ, ਹਜ਼ੂਰ ਨੇ ਸੁਣਿਆ, ਇੰਨਾ ਗੰਭੀਰ, ਇੰਨੇ ਬੈਰਾਗ ਚੋਂ ਨਾ ਆ ਕੇ ਸੋਦਰ ਰਹਿਰਾਸ ਸਾਹਿਬ ਦਾ ਪਾਠ ਕੀਤਾ। ਪਾਠ ਦੀ ਸਮਾਪਤੀ ਹੋਈ, ਕੀਰਤਨ ਹੋਇਆ ਸ਼ੁਰੂ, ਤੇ ਗੁਰੂ ਜੀ ਨੇ ਕਿਹਾ ਕੀਰਤਨੀਆਂ ਨੂੰ, ਇਹ ਸ਼ਬਦ ਸਾਰੇ ਪੜਿਓ, ਸਾਰੀ ਰਾਤ ਪੜਿਓ। ਕੀ ਮਾਰੂ ਮਹੱਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਪਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ, ਮਿਟ ਗਈ ਸਗਲੀ ਧਾਈ, ਅਬ ਮੋਹੇ ਜੀਵਨ ਪਦਵੀ ਭਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਣਾਹੀ। ਕੀਰਤਨ ਸ਼ੁਰੂ ਹੋਇਆ, ਸਿੱਖ ਦੇਖਦੇ ਪਏ ਨੇ, ਹਜ਼ੂਰ ਸੱਚੇ ਪਾਤਸ਼ਾਹ ਜੀ ਸ਼ਸਤਰ ਬਸਤਰ ਸਮੇਤ ਕਨਾਤ ਵਿੱਚ ਪ੍ਰਵੇਸ਼ ਕੀਤਾ। ਕਿਸੇ ਵੀ ਪੁਰਾਣੇ ਗ੍ਰੰਥ ਨੂੰ ਜਿੰਨੇ ਪੜ੍ਹ ਲੋਗੇ, ਕਿਸੇ ਗ੍ਰੰਥ ਚ ਇਹ ਨਹੀਂ ਮਿਲਿਆ ਹਜ਼ੂਰ ਚਿਖਾ ਦੇ ਉੱਪਰ ਲੇਟੇ ਨੇ, ਕਿਤੇ ਨਹੀਂ ਮਿਲਿਆ। ਗੁਰਦੇਵ ਸੱਚੇ ਪਾਤਸ਼ਾਹ ਉਸ ਚੰਨਣ ਦੀ ਚਿਖਾ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ। ਕਨਾਤ ਹੈ, ਲਾਂਬੂ ਲੱਗਾ, ਅੱਗ ਦੀਆਂ ਲਪਟਾਂ ਆਸਮਾਨ ਵੱਲ ਉੱਠਦੀਆਂ ਦੇਖੀਆਂ ਨੇ। ਬਿਰਹਾਂ ਵਿੱਚ ਆਏ ਸਿੱਖਾਂ ਦੇ ਨੇਤਰਾਂ ਵਿੱਚੋਂ ਪ੍ਰੇਮ ਦਾ ਨੀਰ ਵਹਿ ਤੁਰਿਆ। ਸੱਚੇ ਪਾਤਸ਼ਾਹ ਨੇ ਤੁਰਨ ਤੋਂ ਪਹਿਲਾਂ ਇਹ ਸ਼ਬਦ ਸਾਰੇ ਖਾਲਸੇ ਨੂੰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਅੰਦਰ ਪ੍ਰਵੇਸ਼ ਕਰਦਿਆਂ ਕਿਹਾ ਸੀ, ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਚਿਖਾਂ ਤੇ ਬਿਰਾਜਮਾਨ ਹੋਏ, ਲਪਟਾਂ ਉੱਠੀਆਂ, ਪਰ ਕਿਹਾ ਸੀ ਅੰਗੀਠਾ ਨਾ ਮੇਰਾ ਕੋਈ ਫੋਲਿਓ। ਦੇਖੋ ਅਸੀਂ ਬਚਨ ਮੰਨਿਆ ਨਹੀਂ, ਅੰਗੀਠਾ ਨਾ ਕੋਈ ਫੋਲਿਓ। ਇਹ ਵੀ ਕਿਹਾ ਸੰਤੋਖ ਸਿੰਘ ਨੂੰ, ਲੰਗਰ ਦਾ ਨਿਰੰਤਰ ਇੱਥੇ ਪ੍ਰਵਾਹ ਚੱਲੇ, ਅੱਗ ਦੀਆਂ ਲਪਟਾਂ ਉੱਠੀਆਂ, ਸਾਰੀ ਰਾਤ ਸਿੱਖ ਕੀਰਤਨ ਕਰਦੇ ਰਹੇ। ਹੁਣ ਦੇਖੋ ਇਹਨੂੰ ਅਨੁਭਵ ਫੀਲ ਕਰੀਏ, ਪਿਆਰੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਉਹਨਾਂ ਨੇ ਕੀ ਆਪਣੇ ਅੰਦਰ ਸਾਰੀ ਰਾਤ ਉਹ ਮਹਿਸੂਸ ਕੀਤਾ, ਭਾਵੇਂ ਉਹ ਬ੍ਰਹਮ ਗਿਆਨੀ ਨੇ, ਆਖਿਰ ਪਿਆਰੇ ਨਾਲ ਅੰਦਰ ਦੀ ਕਿੰਨੀ ਸਾਂਝ ਹੈ। ਹਰ ਥਾਂ ਤੇ ਗੁਰੂ ਜੀ ਦੇ ਚਰਨਾਂ ਚ ਅੰਮ੍ਰਿਤ ਵੇਲਾ ਹੋਇਆ, ਸਿੱਖਾਂ ਨੇ ਇਸ਼ਨਾਨ ਪਾਣ ਕੀਤਾ, ਕੋਈ ਰੁਦਨ ਕਿੱਥੇ ਕਰੇ, ਬੈਰਾਗ ਵਿੱਚ ਆਏ। ਕੋਈ ਸਮੇਂ ਤੋਂ ਬਾਅਦ ਚਿਖਾ ਕਨਾਤ ਹਟਾਈ ਗਈ, ਗੁਰੂ ਜੀ ਨੇ ਕਿਹਾ ਸੀ ਫੋਲਿਓ ਨਾ, ਸਿੰਘਾਂ ਨੇ ਅੰਗੀਠਾ ਫੋਲ ਲਿਆ। ਸਾਰੇ ਇਤਿਹਾਸਕਾਰ ਮੰਨਦੇ ਨੇ ਉਹਦੇ ਵਿੱਚੋਂ ਅਸਤ ਕੋਈ ਨਹੀਂ ਮਿਲਿਆ। ਇਵਨ ਪ੍ਰਿੰਸੀਪਲ ਸਤਬੀਰ ਸਿੰਘ ਵੀ ਇਹ ਲਿਖਣ ਲਈ ਮਜਬੂਰ ਹੋਏ, ਕਹਿਣ ਲੱਗੇ ਸਾਰਾ ਫਰੋਲਿਆ, ਵਿੱਚੋਂ ਕੋਈ ਅਸਤ ਨਹੀਂ, ਸਿਰਫ ਇੱਕ ਸ੍ਰੀ ਸਾਹਿਬ ਮਿਲੀ ਜਿਹੜੀ ਅੱਜ ਵੀ ਤਖਤ ਉੱਤੇ ਪਈ ਤੇ ਉਹਦੇ ਦਰਸ਼ਨ ਕਰਾਏ ਜਾਂਦੇ, ਹੋਰ ਕੁਛ ਨਹੀਂ। ਖਾਲਸਾ ਅਚੰਬਿਤ ਸੀ, ਸੱਚੇ ਪਾਤਸ਼ਾਹ ਮਹਾਰਾਜ ਇਹ ਭਾਣਾ ਵਰਤਾ ਗਏ, ਪਰ ਸਿੱਖ ਬੈਰਾਗ ਵਿੱਚ ਨੇ। ਨੇੜੀ ਅਸਥਾਨ ਹੈ ਰਤਨਗੜ੍ਹ, ਉਹ ਮੈਂ ਤਾਂ ਬਾਅਦ ਵਿੱਚ ਬੇਨਤੀ ਕਰਨੀ ਚਾਹੁੰਦਾ ਸਾਂ। ਉੱਥੇ ਭਾਵਨਾ ਵਾਲੇ ਇੱਕ ਸਾਧੂ ਗੁਰਦੇਵ ਦੇ ਦਰਸ਼ਨਾਂ ਦੀ ਲੋਚਾ ਚ ਬੈਠੇ, ਸਤਿਗੁਰੂ ਸ਼ਸਤਰ ਬਸਤਰ ਸਮੇਤ ਘੋੜੇ ਤੇ ਅਸਵਾਰ ਉਹਨੂੰ ਦਰਸ਼ਨ ਦਿੱਤੇ, ਨਾਲ ਪ੍ਰਸ਼ਾਦ ਦਿੱਤਾ। ਉਦਨ ਉੱਥੇ ਸਾਖੀ ਬੜੀ ਸੋਹਣੀ ਉਹ ਸੱਜਣ ਨੇ ਸੁਣਾਈ, ਕਹਿਣ ਲੱਗੇ ਉਹਦੇ ਸ਼ਬਦ ਵੇਖੋ, ਕੋਈ ਦੀਵਾਨਾ ਵਾਲੀ ਸਿੱਧੀ ਜੀ ਬੋਲੀ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਨੇ ਪ੍ਰਸ਼ਾਦ ਦੇ ਕੇ ਕਿਹਾ ਜਾਹੋ ਸੱਚਖੰਡ ਪਹੁੰਚੋ ਤੇ ਖਾਲਸੇ ਨੂੰ ਕਹੋ ਉਧਰੇ ਨਾ। ਉਧਰੇ ਸ਼ਬਦ ਬੜਾ, ਉਧਰਨ ਦਾ ਮਤਲਬ ਉਦਾਸ ਹੋ ਜਾਣਾ। ਮੇਰੇ ਖਾਲਸੇ ਨੂੰ ਕਹੋ ਉਧਰੇ ਨਾ, ਰੁਦਨ ਕੋਈ ਨਾ ਕਰੋ, ਮੈਂ ਤਾਂ ਤੁਹਾਡੇ ਅੰਗ ਸੰਗਾਂ, ਜਿੱਥੇ ਆਵਾਜ਼ ਮਾਰੋਗੇ ਮੈਂ ਪਹੁੰਚ ਜਾਵਾਂਗਾ, ਮੈਂ ਤੁਹਾਡੇ ਤੋਂ ਦੂਰ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖੇਡ ਵਰਤਾਈ। ਕੁਝ ਸਮੇਂ ਤੋਂ ਬਾਅਦ ਪਿਆਰੇ ਭਾਈ ਧਰਮ ਸਿੰਘ, ਪਿਆਰੇ ਭਾਈ ਦਇਆ ਸਿੰਘ ਪ੍ਰਾਪੁਰ ਪਿਆਨਾ ਕਰ ਗਏ, ਉਹਨਾਂ ਦੇ ਅਸਥਾਨ ਬਿਲਕੁਲ ਨਜ਼ਦੀਕ ਨੇ। ਵਕਤ ਲੰਘਿਆ, ਭਾਈ ਸੰਤੋਖ ਸਿੰਘ ਲੰਗਰ ਚਲਾਉਂਦੇ ਰਹੇ, ਸੇਵਾ ਇੱਥੇ ਖੁੰਦੀ ਰਹੀ। ਹੈਦਰਾਬਾਦ ਦੇ ਨਿਜ਼ਾਮ ਦੇ ਉਹਦੇ ਰਿਆਸਤ ਵਿੱਚ ਗੜਬੜ ਸ਼ੁਰੂ ਹੋ ਗਈ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਨੂੰ, ਸਿਰਫ ਕੁਛ ਮਿੰਟ ਲੈਣੇ ਨੇ, ਮੈਂ ਸਮਾਪਤੀ ਕਰ ਦੇਣਾ। ਉਹਨੇ ਕਿਹਾ ਸਿੱਖ ਸਰਦਾਰਾਂ ਦੀ ਇੱਕ ਟੁਕੜੀ ਭੇਜੋ, ਬਦਅਮਨੀ ਹੋ ਗਈ ਰਿਆਸਤ ਚ। ਸ਼ੇਰੇ ਪੰਜਾਬ ਨੇ ਭੇਜਿਆ, ਸਿੱਖ ਟੁਕੜੀ ਨੇ ਜਾਂਦਿਆਂ ਕਾਬੂ ਸਭ ਕੁਝ ਕਰ ਲਿਆ। ਉਹਨੇ ਕਿਹਾ ਮੈਂ ਤੁਹਾਡੀ ਸੇਵਾ ਕੀ ਕਰਾਂ? ਕਹਿੰਦੇ ਮੇਰੀ ਕੀ ਕਰਨੀ ਆ, ਮੇਰੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੀ ਸੇਵਾ ਕਰਦੇ। ਭਾਈ ਚੰਦਾ ਸਿੰਘ ਤੇ ਪੰਜਾਬ ਤੋਂ ਮਿਸਤਰੀ ਗਏ, ਭਾਵੇਂ ਕਿਹਾ ਜਾਂਦਾ ਰਤਨ ਸਿੰਘ ਭੰਗੂ ਨੇ, ਵਾਹਿਗੁਰੂ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਚ ਲਿਖਿਆ, ਇਹ ਗੱਲ ਵੱਖਰੀ, ਗੁਰੂ ਕੀ ਗੁਰੂ ਜਾਣੇ ਕਿ ਕੋਈ ਯਾਦਗਾਰ ਨਾ ਬਣਾਏ। ਗਿਆਨੀ ਗਿਆਨ ਸਿੰਘ ਲਿਖਦਾ ਕਿਆ ਗਿਆ ਸ਼ੇਰੇ ਪੰਜਾਬ ਨੂੰ ਕਿ ਕਿਆ ਯਾਦਗਾਰ ਨਾ ਬਣਾਈ, ਨਾਮ ਨਹੀਂ ਰਹੇਗਾ। ਉਹ ਕਹਿੰਦਾ ਨਾਮ ਨਾ ਰਹੇ, ਕਈ ਬੰਸਾਂ ਲੱਗ ਜਾਣ ਤਾਂ ਵੀ ਖਪਾ ਦਿਆਂਗਾ, ਪਰ ਗੁਰੂ ਗੋਬਿੰਦ ਸਿੰਘ ਦੀ ਯਾਦਗਾਰ ਤੋਂ ਵੱਡਾ ਕੋਈ ਵੀ ਸੇਵਾ ਨਹੀਂ, ਉਹਦੇ ਬਦਲੇ ਤਾਂ ਮੈਂ ਆਪਣਾ ਸਰਬੰਸ ਵੀ ਚਰਨਾਂ ਚ ਭੇਟ ਕਰ ਦੇ। ਉਹਦੀ ਭਾਵਨਾ ਸੀ, ਯਾਦਗਾਰ ਬਣਨੀ ਸ਼ੁਰੂ ਹੋਈ, ਸ਼ੇਰੇ ਪੰਜਾਬ ਚਲਾਣਾ ਕਰ ਗਿਆ। ਉਹ ਫਿਰ ਹੁਣ ਵਾਹਿਗੁਰੂ ਕਿਰਪਾ ਹੀ ਕਰੇ, ਬਾਰਾਂਦਰੀ ਢਾ ਦਿੱਤੀ ਜਿਹੜੇ ਸ਼ੇਰੇ ਪੰਜਾਬ ਨੇ ਬਣਵਾਈ ਸੀ, ਉਹ ਢਾ ਦਿੱਤੀ ਗਈ, ਚਾਹੀਦੀ ਨਹੀਂ ਸੀ, ਇੱਕ ਸਿੱਖ ਦੀ ਭਾਵਨਾ ਸੀ। ਹਜ਼ੂਰ ਸੱਚੇ ਪਾਤਸ਼ਾਹ ਦੇ ਸਥਾਨ ਤੇ ਲੰਗਰ ਚੱਲਦੇ ਰਹੇ, ਫਿਰ ਉਦਾਸੀ ਸਿੰਘ ਵੀ ਆਉਂਦੇ ਰਹੇ। ਫਿਰ ਵਕਤ ਆਇਆ ਜਿੱਥੇ ਅੱਜ ਆਪਾਂ ਸਾਰੇ ਜਾਣੇ ਆ, ਲੰਗਰ ਸਥਾਨ ਤੇ। ਮੈਂ ਤਾਂ ਇਹ ਬੇਨਤੀ ਕਰਨੀ ਚਾਹੁੰਦਾ, ਗੁਰੂ ਗੋਬਿੰਦ ਸਿੰਘ ਅੱਜ ਵੀ ਸਾਡੇ ਕੋਲ ਨੇ, ਬਸ ਤੇਰੀ ਭਰਮ ਵਾਲੀ ਅੱਖ ਦਾ ਪਰਦਾ ਫੋੜ ਦੇ, ਸਤਿਗੁਰੂ ਕਿਤੇ ਹੋਰ ਨਹੀਂ। ਬਾਬਾ ਨਿਧਾਨ ਸਿੰਘ ਜੀ ਨੇ ਹੁਸ਼ਿਆਰਪੁਰ ਤੋਂ ਗਏ ਨੇ, ਬਚਪਨ ਤੋਂ ਹੀ ਜਾਗ ਲੱਗ ਗਈ, ਬਿਰਹਾ ਆਇਆ, ਹਜ਼ੂਰ ਦੇ ਦਰ ਤੇ ਗਏ, ਫੌਜ ਵਿੱਚ ਵੀ ਗਏ। ਸੰਖੇਪ ਜੀ ਬੇਨਤੀ, ਫੌਜ ਭਰਤੀ ਹੋਏ ਪਰ ਪਰੇਡ ਕਰਨ ਦੇ ਵੇਲੇ ਬੰਦਗੀ ਕਰਦੇ ਰਹਿਣਾ। ਇੱਕ ਦਿਨ ਸਿਮਰਨ ਚ ਬੈਠੇ ਰਹਿ, ਪਰੇਡ ਚ ਗਏ ਨਹੀਂ, ਤੇ ਜਾ ਕੇ ਅੰਗਰੇਜ਼ ਨੂੰ ਕਹਿਣ ਲੱਗੇ ਮੇਰਾ ਨਾਮ ਕੱਟ ਦਿਓ, ਮੈਂ ਪਰੇਡ ਚ ਤਾਂ ਹੁੰਦਾ ਨਹੀਂ। ਕਹਿਣ ਲੱਗੇ ਅੱਜ ਤਾਂ ਸਭ ਤੋਂ ਅੱਗੇ ਖਲੋਤਾ ਸੀ ਤੂੰ। ਕਹਿਣ ਲੱਗਾ ਹੱਦ ਹੋ ਗਈ। ਉਹਨਾਂ ਕਹਿ ਮੇਰੀ ਹਾਜ਼ਰੀ ਨਹੀਂ, ਰਜਿਸਟਰ ਕੱਢਿਆ ਤੇ ਹਾਜ਼ਰੀ, ਇੰਨਾ ਬਿਰਹਾ ਆਇਆ ਮੇਰੀ ਥਾਂ ਤੇ ਪਰੇਡ ਕਰਨ ਵਾਲਿਆ, ਮੈਂ ਕਿੱਥੇ ਲੱਗਾ ਵਾ, ਮੈਨੂੰ ਆਪਣੇ ਦਰਬਾਰ ਵਿੱਚ ਬੁਲਾ ਲੈ। ਉਥੋਂ ਨੌਕਰੀ ਛੱਡ ਨਦੇੜ ਆਏ। 12 ਸਾਲ ਬਾਬਾ ਨਿਧਾਨ ਸਿੰਘ ਜੀ ਨੇ ਸੇਵਾ ਕੀਤੀ। ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਪਾ ਲੈਣਾ, ਉਸ ਭਾਂਡਿਆਂ ਦਾ ਇੱਕ ਦਾ ਨਾਮ ਰੱਖਿਆ ਰਾਮ ਦਿੱਤੀ, ਜੁਦੇ ਦਾ ਨਾਮ ਗੁਰੂ ਦਿੱਤੀ, ਛੋਲੇ ਭੁੰਨ ਕੇ ਕੋਲ ਰੱਖ ਲੈਣੇ, ਲੰਘਦਿਆਂ ਨੂੰ ਪਾਣੀ ਪਿਆਣਾ, ਨਾਲ ਬਦਾਮ ਛੋਲੇ ਦੇਣੇ ਪੁੱਜੇ। 12 ਸਾਲ ਸੇਵਾ ਕਰਦੇ ਇੱਕ ਦਿਨ ਇੱਕ ਘਟਨਾ ਵਾਪਰੀ, ਮੈਂ ਸੰਪੂਰਨਤਾ ਕਰਨ ਲੱਗਾ ਕਿਉਂਕਿ ਸਾਡੀ ਭਾਵਨਾ ਬਣੇ। ਇੱਕ ਸਿੰਘ ਆਇਆ ਘੋੜੇ ਤੇ ਸਵਾਰ, ਬਾਣਾ ਪਾਇਆ। ਕਹਿਣ ਲੱਗੇ ਸਿੰਘਾ ਜਲ ਛਕਾਈ। ਬਾਬਾ ਨਿਧਾਨ ਸਿੰਘ ਜੀ ਨੇ ਜਲ ਛਕਾਇਆ। ਕਹਿਣ ਲੱਗੇ ਭੁੱਖ ਲੱਗੀ ਹੈ, ਕੋਈ ਸ਼ਕਰ ਨੂੰ ਖੈ। ਟੋਕਰੀ ਚ ਹੱਥ ਮਾਰਿਆ ਥੋੜੇ ਜਿਹੇ ਦਾਣੇ, ਉਹ ਦਾਣਿਆਂ ਦੀ ਅੱਧੀ ਮੁੱਠੀ ਦੇ ਦਿੱਤੀ। ਕਹਿਣ ਲੱਗੇ ਗੁਰਮੁਖੋ ਤੁਸੀਂ ਖਲੋ ਜਾਓ ਖਾਂ, ਮੈਂ ਹੁਣੇ ਲੰਗਰ ਚ ਗਿਆ। ਉਦੋਂ ਸੱਚਖੰਡ ਨੇੜੇ ਲੰਗਰ ਬਣਦਾ ਸੀ ਤੇ ਬਾਬਾ ਨਿਧਾਨ ਸਿੰਘ ਨੂੰ ਕੁੱਟਦੇ ਮਾਰਦੇ ਵੀ ਸਨ। ਇਹ ਭਾਵੇਂ ਗੱਲ ਚਲੋ ਅਸੀਂ ਲੁਕਾਨੇ ਆ, ਸ਼ਬਦ ਨਹੀਂ ਕਹਿੰਦੇ। ਦੌੜਦੇ ਗਏ, ਲਾਂਗਰੀ ਮਿਲਿਆ ਨਾ, ਅਲਮਾਰੀ ਨੂੰ ਤਾਲਾ ਲਾਇਆ ਸੀ। ਮਨ ਚ ਆਇਆ ਅੱਜ ਪਹਿਲੀ ਵਾਰੀ ਕੋਈ ਆਇਆ ਇਹੋ ਜਿਹਾ ਸਵਰੂਪ ਲੰਗਰ ਪਿਆ ਮੰਗਦਾ ਹੈ। ਪੱਥਰ ਚੁੱਕਿਆ, ਤਾਲਾ ਤੋੜ ਦਿੱਤਾ, ਉਹਦੇ ਵਿੱਚੋਂ 2 ਪ੍ਰਸ਼ਾਦੇ ਕੱਢ ਲੈ, ਸਬਜ਼ੀ ਕੱਢ ਲਈ, ਲਾਂਗਰੀ ਜਾਗਿਆ। ਉਹਨੇ ਰੌਲਾ ਪਾ ਦਿੱਤਾ, ਨਿਧਾਨ ਸਿੰਘ ਚੋਰੀ ਕਰਦਾ, ਬਾਬਾ ਜੀ ਨੂੰ ਕੁੱਟਿਆ ਵੀ। ਬਹੁਤ ਕਬੂਲ ਕਹਿ, ਉਹਨਾਂ ਕਿਹਾ ਨਹੀਂ ਅੱਜ ਗੁਰੂ ਆਇਆ ਲੰਗਰ ਪ੍ਰਸ਼ਾਦਾ ਛਕਣ, ਮੈਂ ਤਾਂ ਆਇਆ ਉਹਦੇ ਘਰੋਂ ਲੰਗਰ ਲੈਣ। ਜਦੋਂ ਪ੍ਰਸ਼ਾਦੇ ਲੈ ਕੇ ਗਏ ਤੇ ਉਹ ਸਿੰਘ ਉੱਤੇ ਹੈ ਹੀ ਨਹੀਂ ਸੀ। ਦੋਨੋਂ ਪ੍ਰਸ਼ਾਦੇ ਬੰਨ ਲੈ ਤੇ ਝਿੜੀ ਵਿੱਚ ਆਵਾਜ਼ ਦੇਈ ਦੇਣ ਆਇਆ ਸੈਂ, ਦਰਸ਼ਨ ਦਿੱਤੀ, ਝਲਕਾਂ ਪਾ ਕੇ ਚਲਾ ਗਿਆ, ਮੈਂ ਦੇਖੋ ਲੰਗਰ ਲੈ ਕੇ ਆਇਆ ਛਕੋ। ਜਦੋਂ ਸਾਰਿਆਂ ਨੇ ਵਿਰੋਧ ਕੀਤਾ, ਬਸ ਫਿਰ ਮੱਥਾ ਟੇਕ ਕੇ ਉਸ ਥਾਂ ਤੇ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ, ਆਇਆ ਸਾਂ ਸੇਵਾ ਕਰਨ, ਪੰਜਾਬ ਦੀ ਧਰਤੀ ਤੇ ਜਾਣਾ ਸਟੇਸ਼ਨ ਤੇ ਆ ਗਏ। ਇਮਲੀ ਦਾ ਰੁੱਖ ਉਹਦੇ ਥੱਲੇ ਬੈਠ ਗਏ ਤੇ ਸਿਮਰਨ ਕਰੀ ਜਾਣ। ਹੁਣ ਆਖਰ ਬਿਰਾ ਵੀ ਇਹ 12 ਸਾਲ ਸੇਵਾ ਵੀ ਕੀਤੀ ਗੁਰੂ ਜੀ ਨੇ ਕਰਾਈ। ਗੱਡੀ ਆਉਂਦੀ ਸੀ ਤੇ ਗੱਡੀ ਤੇ ਚੜ੍ਹਨਾ ਸੀ, ਇਮਲੀ ਦੇ ਰੁੱਖ ਥੱਲੇ ਬੈਠੇ ਧਿਆਨ ਚ ਬੈਠੇ ਨੇ, ਕਰੋੜਾਂ ਸੂਰਜਾਂ ਜਿੰਨਾ ਚਾਨਣ ਹੋਇਆ, ਅੱਖਾਂ ਖੁੱਲੀਆਂ, ਧੰਨ ਗੁਰੂ ਗੋਬਿੰਦ ਸਿੰਘ ਘੋੜੇ ਤੇ ਅਸਵਾਰ ਨੇ, ਸੱਚੇ ਪਾਤਸ਼ਾਹ ਘੋੜੇ ਤੇ ਸਵਾਰ ਥੱਲੇ ਆਏ। ਬਾਬਾ ਨਿਧਾਨ ਸਿੰਘ ਜੀ ਨੇ ਹਜ਼ੂਰ ਦੇ ਚਰਨਾਂ ਚ ਮੱਥਾ ਟੇਕਿਆ ਤੇ ਸਤਿਗੁਰੂ ਨੇ ਸਿਰ ਤੇ ਹੱਥ ਰੱਖ ਕੇ ਕਿਹਾ, ਕਹਿਣ ਲੱਗੇ ਚੱਲਾ ਕਿੱਥੇ, ਕਿੱਥੇ ਤੁਰਿਆ? ਕਹਿਣ ਲੱਗਾ ਮਹਾਰਾਜ ਸੇਵਾ ਕਰਨ ਆਇਆ ਸਾਂ, ਗਾਲਾਂ ਵੀ ਕੱਢਦੇ ਨੇ, ਕੁੱਟਦੇ ਮਾਰਦੇ ਨੇ, ਈਰਖਾਂ ਕਰਦੇ ਨੇ। ਕਹਿਣ ਲੱਗੇ ਜਾ ਨਗੀਨਾ ਘਾਟ ਦੇ ਨੇੜੇ ਸਾਡਾ ਲੰਗਰ ਹੈ, ਉੱਥੇ ਸਾਡੀਆਂ ਫੌਜਾਂ ਲੰਗਰ ਛਕਦੀਆਂ ਸਨ, ਤੂੰ ਲੰਗਰ ਚਲਾ। ਕਹਿਣ ਲੱਗਾ ਮਹਾਰਾਜ ਉੱਥੇ ਤਾਂ ਰੋਟੀ ਲੈਣ ਗਿਆ ਨੂੰ ਕੁੱਟਦੇ ਨੇ, ਲੰਗਰ ਕਿਦਾਂ? ਸਿਰ ਤੇ ਹੱਥ ਰੱਖ ਕੇ ਕਹਿਣ ਲੱਗੇ ਖੀਸਾ ਮੇਰਾ ਤੇ ਹੱਥ ਤੇਰਾ, ਖੀਸਾ ਮੇਰਾ ਹੱਥ ਤੇਰਾ, ਤੂੰ ਲੰਗਰ ਚਲਾ। ਆਏ ਉਸ ਸਥਾਨ ਤੇ, ਲੰਗਰ ਕਿਵੇਂ ਸ਼ੁਰੂ ਕੀਤਾ ਜੀ? ਪੀਪੇ ਦੇ ਟੀਨ ਵਾਲੇ ਪੀਪੇ ਤੋੜ ਕੇ ਨਾ ਉਹਦੀ ਲੋਹ ਚਾ ਬਣਾਈ, ਪੀਪੇ ਚ ਰੁੱਖਾਂ ਦੀਆਂ ਪੱਤੀਆਂ, ਆ ਨਿੰਮਾ ਆਦਿ ਜਿਹੜੇ ਰੁੱਖ ਸਨ ਉਹਨਾਂ ਦੇ ਪੱਤੇ ਪਾ ਕੇ ਉਬਾਲਾ ਦੇ ਕੇ ਸਾਗ ਬਣਾ ਦਿੱਤਾ। ਕਹਿਣ ਲੱਗੇ ਹੁਣ ਖੀਸੇ ਦਾ ਮਾਲਕ ਗੁਰੂ ਗੋਬਿੰਦ ਸਿੰਘ, ਹੱਥ ਆਪਣੇ ਤੋਟਾ ਕਦੀ ਨਹੀਂ ਆਉਣਾ। ਦੇਖੋ ਅੱਜ ਵੀ ਸਮਰੱਥ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੀਆਂ ਰਹਿਮਤਾਂ ਵਰਤਾਉਂਦੇ ਨੇ। ਆਪਣੀ ਭਾਵਨਾ ਬਣਾਈਏ, 300 ਸਾਲ ਪਹਿਲਾਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਦੇ ਲੜ, ਬਾਣੀ ਦੇ ਲੜ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ ਤੇ ਅੱਜ ਵੀ ਜੇ ਅਸੀਂ ਗੁਰਦੇਵ ਨਾਲ ਗੱਲਾਂ ਕਰਨੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀਏ, ਸ਼ਬਦ ਨਾਲ ਜੁੜੀਏ। ਤੇ ਪਿਆਰਿਓ ਇੱਕ ਗੱਲ ਚੇਤੇ ਰੱਖਿਓ, ਹੁਣ ਕਈਆਂ ਨੇ ਸੁਣ ਕੇ ਵੀ ਕਹਿਣਾ ਜੀ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੀਆਂ ਗੱਲਾਂ ਕੀਤੀਆਂ ਦੂਜੇ ਪਾਸੇ ਗੁਰੂ ਦੀਆਂ ਦਰਸ਼ਨ ਦੀਆਂ ਗੱਲਾਂ ਕਰਦੇ ਰਹੋ, ਭਾਈ ਸਿੱਖੋ ਕਿਹੜਾ ਸਮਝਾਏਗਾ। ਸਮਰੱਥ ਗੁਰੂ ਨੇ ਸਿੱਖ ਦੀ ਜਿਹੋ ਜੀ ਭਾਵਨਾ ਹੈ ਉਸੇ ਭਾਵਨਾ ਨਾਲ ਹੀ ਝਲਕਾ। ਤੇਰੀ ਭਾਵਨਾ ਚਾਹੀਦੀ ਹੈ, ਜੇ ਤੂੰ ਦੇਹ ਮੰਨਣਾ ਪਿਆ ਚੇਤੇ ਰੱਖ, ਤੈਨੂੰ ਦੇਹਾਂ ਕੀ ਦਿਸਣਗੀਆਂ। ਜੇ ਤੇਰੀ ਭਾਵਨਾ ਕਿ ਦੇਹ ਨੀ ਪਾਰ ਬ੍ਰਹਮ ਪਰਮੇਸ਼ਰ ਹੈ ਤੇ ਪਰਮੇਸ਼ਰ ਹੀ ਦਿਸੇਗਾ। ਜੇ ਹਾਂ ਪਾਓ ਤੇ ਹਾਂ ਫਲ ਪਾਈਏ। ਆਓ ਗੁਰਮੁਖੋ, ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ, 300 ਸਾਲਾਂ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਭਪੁਰ ਪਿਆਨਾ ਪੁਰਬ ਤੇ ਮਾਤਾ ਸਾਹਿਬ ਕੌਰ ਜੀ ਨੂੰ ਇਹੀ ਸ਼ਬਦ ਕਹੇ, ਤੇਰੀ ਗੋਦੀ ਚ ਮੈਂ ਆਪਣਾ ਖਾਲਸਾ ਪੁੱਤਰ ਪਾਇਆ। ਭਾਈ ਆ ਮਾਂ ਨੇ ਜਨਮ ਦਿੱਤਾ, ਜੇ ਇਹਦੀ ਗੋਦੀ ਤਾਂ ਜਿਉਂਦਿਆਂ ਖੁਸ਼ ਜਾਣੀ ਏ, ਪਰ ਮਾਂ ਸਾਹਿਬ ਦੀ ਕੌਰ ਦੀ ਗੋਦੀ ਤਾਂ ਸੱਚ ਖੰਡ ਵੀ ਸਾਡੇ ਕੋਲ ਰਹਿਣੀ ਹੈ। ਅੰਮ੍ਰਿਤ ਛਕੋ, ਮਾਤਾ ਸਾਹਿਬ ਕੌਰ ਦੀ ਗੋਦ ਦਾ ਆਨੰਦ ਮਾਣੋ, ਧੰਨ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣ ਸਕੀਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਮੈਂ ਆਪ ਜੀ ਨੂੰ ਸਾਖੀ ਰੂਪ ਅੱਜ ਸਿਰਫ ਸਾਂਝ ਪਾਈ ਏ। ਜਿਤਨੀ ਕੁ ਸਮਤ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ, ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਾਣ ਵਾਲੀਆਂ ਸੰਗਤਾਂ ਪ੍ਰਤੀ ਸਿਮਰ ਬੇਨਤੀ ਹੈ ਕਿ ਨਿੱਜੇ ਜਲੇਬੀਆਂ ਦਾ ਪ੍ਰਸ਼ਾਦ ਆਪ ਜੀ ਨੇ ਕਿਰਪਾ ਕਰਨੀ ਹੈ, ਜ਼ਰੂਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਸਨਿਮਰ ਬੇਨਤੀ ਹੈ ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਗੁਰੂ ਦੀ ਅਸੀਸ ਅਤੇ